ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਪਦ ਪੰਕਜ ਬੰਧਨ, ਪਦ ਪੰਕਜ ਬੰਧਨ, ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ, ਸ੍ਰੀ ਹਰਿ ਗੋਬਿੰਦ ਸੁਭ ਸੋ ਮਤ ਪ੍ਰਕਾਸ਼ਕ, ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ, ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ, ਸ੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ, ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਿਕ ਭਗਤ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦ ਬੰਦੋ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ, ਤਿੰਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਤਹਾਰ, ਏਕੰਕਾਰਾ ਸਤਿਗੁਰੂ ਇਹ ਪ੍ਰਸਾਦ ਸੱਚ ਹੋ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋ। ਨਿਤਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੇ ਓਟ ਨਿਆਸਰਿਆਂ ਦੇ ਆਸਰੇ ਪਤਿਤ ਪਾਵਨ ਭਗਤ ਵਸਲ ਕਰੁਣਾ ਨਿਧਾਨ ਧੰਨ ਗੁਰੂ ਗਰੀਬ ਨਿਵਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਆਪਾਂ ਸਭਨਾਂ ਨੂੰ ਸਤਿਗੁਰਾਂ ਜੀਆਂ ਦੇ ਮੁਬਾਰਕ ਚਰਨ ਕਮਲ ਪ੍ਰਸੰਨ ਦਾ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਜੀ ਸਤਿਗੁਰਾਂ ਦੇ ਵਜ਼ੀਰਾਨ ਸਾਹਿਬ ਪਾਸੋਂ ਸ੍ਰੀ ਸੋਦਰ ਰਹਿਰਾਜ ਸਾਹਿਬ ਜੀ ਦੇ ਜਾਪ ਸ਼ਰਵਣ ਕਰ ਰਹੇ ਸੀ। ਅਰਦਾਸ ਤੋਂ ਉਪਰੰਤ ਸਤਿਗੁਰਾਂ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ। ਸਵਾਓ ਹੁਣ ਸਮਾਂ ਲੜੀਵਾਰ ਗੁਰ ਇਤਿਹਾਸ ਦੀ ਕਥਾ ਦਾ ਹੋਇਆ ਹੈ। ਜਿਵੇਂ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਚੂੜਾਮਨ ਜੀ ਸਤਿਗੁਰਾਂ ਦੀ ਮਹਿਮਾ ਵਡਿਆਈ ਨੂੰ ਕਥਨ ਕਰ ਰਹੇ ਆ, ਆਪਾਂ ਸਾਰੇ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸ਼ਰਵਣ ਕਰੀਏ। ਸਤਿਗੁਰੂ ਜੀ ਆਮ ਦਇਆ ਦ੍ਰਿਸ਼ਟੀ ਕਰਕੇ ਵਿਚਾਰ ਕਰਵਾ ਲੈਣ, ਆਪ ਸਭ ਸੰਗਤਾਂ ਅਸੀਸ ਬਖਸ਼ਿਸ਼ ਕਰੋ। ਚਿਤ ਬਿਰਤੀਆਂ ਇਕਾਗਰ ਕਰਦੇ ਹੋਏ ਸਾਰੇ ਪ੍ਰੇਮ ਦੇ ਨਾਲ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਵਾਹਿਗੁਰੂ ਜੀ ਚੌਪਾਈ ਅਦਕ ਪ੍ਰਸੰਨ ਭਈ ਤਬ ਸੰਗਤ।
ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਇਹ ਪਾਵਨ ਪਵਿੱਤਰ ਗੁਰ ਇਤਿਹਾਸ ਚੱਲ ਰਿਹਾ ਹੈ, ਜਿਸ ਦੌਰਾਨ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸ਼ਰਵਣ ਕਰ ਰਹੇ ਸੀ। ਸਤਿਗੁਰੂ ਨਾਨਕ ਦੇਵ ਸੱਜੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣਾ, ਸੱਚਖੰਡ ਜਾਣ ਦਾ ਇਹ ਪ੍ਰਸੰਗ ਕਵੀ ਰਾਜ ਜੀ ਕਥਨ ਕਰ ਰਹੇ ਆ। ਔਰ ਜਦੋਂ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀਆਂ ਨੇ ਬੇਨਤੀ ਕੀਤੀ ਆ, ਮਹਾਰਾਜ ਜੀ ਨੇ ਉਹਨਾਂ ਨੂੰ ਬਖਸ਼ਿਸ਼ਾਂ ਕਰਕੇ ਨਿਵਾਜਿਆ ਹੈ। ਫਿਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀਆਂ ਨੇ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ ਸੀ ਕਿ ਸਭ ਸੰਗਤਾਂ ਸਤਿਨਾਮ ਵਾਹਿਗੁਰੂ ਦੇ ਅਰਥ ਜਾਣਨਾ ਚਾਹੁੰਦੀਆਂ ਹਨ, ਤਾਂ ਸਤਿਗੁਰੂ ਸਾਹਿਬ ਜੀਆਂ ਨੇ ਉਹਨਾਂ ਨੂੰ ਬਖਸ਼ਿਸ਼ ਕਰਕੇ ਰਹਿਮਤ ਕਰਕੇ ਸੱਚੇ ਨਾਮ ਦਾ ਸਤਿਨਾਮ ਵਾਹਿਗੁਰੂ ਦਾ ਗਿਆਨ ਬਹੁਤ ਕਰਵਾਇਆ, ਅਰਥ ਦੱਸੇ ਹਨ ਕਿ ਵਾਹਿਗੁਰੂ ਵਾਹ ਨਾਮ ਅਚਰਜਤਾ ਦਾ ਹੈ, ਬਿਸਮਾਤਾ ਦਾ ਹੈ, ਕੋ ਨਾਮ ਹਨੇਰੇ ਦਾ ਵਾਜਕ, ਰੂਹ ਨਾਮ ਪ੍ਰਕਾਸ਼ ਦਾ ਹੈ, ਜੋ ਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਰੂਪੀ ਚਾਨਣ ਪ੍ਰਕਾਸ਼ ਬਖਸ਼ ਦੇਵੇ, ਉਸ ਦਾ ਨਾਮ ਗੁਰੂ ਹੈ, ਤਾਂ ਤੇ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਸਾਰੇ ਫਿਰ ਮੁੱਖੋਂ ਐਸਾ ਵਾਹਿਗੁਰੂ ਗੁਰਮੰਤਰ ਜਪੋ, ਜਿਵੇਂ ਉਹਦੇ ਕੌਦਕ ਵੇਖ ਕੇ ਕਿ ਬਲਹਾਰੀ ਕੁਦਰਤ ਵਸਿਆ, ਐਸਾ ਤੂੰ ਸਰੂਪ ਹੈ, ਜੋ ਉਹਦੇ ਚਰਜ ਕੌਦਕ ਵੇਖ ਕੇ ਮੁੱਖ 'ਚੋਂ ਵਾਹ ਪਿਆ ਨਿਕਲਦਾ ਹੈ, ਉਹਦੀ ਵਡਿਆਈ ਨਿਕਲਦੀ ਹੈ, ਵਾਹ ਪਰਮੇਸ਼ੁਰ ਤੂੰ ਵਾਹ ਹੈ, ਧੰਨ ਹੈ ਤੇਰੇ ਕੌਤਕ, ਤੇਰੀ ਵਡਿਆਈ, ਤੇਰੀ ਲੀਲਾ। ਸੋ ਐਸਾ ਜਿਹੜਾ ਅਸਰਜ ਸਰੂਪ ਹੈ, ਅਸਰਜ ਹੈਰਾਨੀ ਭਰਿਆ ਬਿਸਮਾਦ ਅਪਰੰਪਰ ਪਾਰ ਬ੍ਰਹਮ ਪਰਮੇਸ਼ੁਰ ਜੋ ਹੈ, ਐਸੇ ਫਿਰ ਮਹਾਰਾਜ ਜੀ ਨੇ ਵਾਹਿਗੁਰੂ ਪਦ ਦੇ ਅਰਥ ਕੀਤੇ ਆ ਵੀ ਐਸਾ ਜੋ ਵਾਹਿਗੁਰੂ ਹੈ ਉਸ ਦਾ ਅਭਿਆਸ ਕਰੋ, ਜੋ ਕਰਨਗੇ ਉਹਨਾਂ ਨੂੰ ਸਾਰੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਹੋਣਗੀਆਂ। ਫਿਰ ਗੁਰੂ ਗਰੀਬ ਨਿਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੱਚਾ ਨਾਮ ਜਪਣ ਦੀ ਸਭਨਾਂ ਨੂੰ ਤਾਕੀਦ ਕੀਤੀ, ਆਗਿਆ ਕੀਤੀ ਆ। ਅਤੇ ਅੱਗੇ ਹੁਣ ਜਿਵੇਂ ਕਵੀ ਰਾਜ ਜੀ ਕਥਨ ਕਰ ਰਹੇ ਆ, ਵਰਣਨ ਕਰ ਰਹੇ ਆ, ਉਹ ਅੱਗੇ ਭਾਵਨਾ ਦੇ ਨਾਲ ਆਪਾਂ ਸ਼ਰਵਣ ਕਰੀਏ।
ਚੌ ਪਈ ਅਦਕ ਪ੍ਰਸੰਨ ਭਈ ਤਬ ਸੰਗਤ।
ਅਤੇ ਉਸ ਸਮੇਂ ਜਦੋਂ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਵਾਹਿਗੁਰੂ ਸਤਨਾਮ ਵਾਹਿਗੁਰੂ ਦੇ ਅਰਥ ਬੋਧ ਸਭ ਸੰਗਤਾਂ ਨੂੰ ਸਮਝਾਉਣਾ ਕੀਤੇ ਆ ਤਾਂ ਉਦੋਂ ਫਿਰ ਸ਼ਰਵਣ ਕਰਕੇ ਸੰਗਤ ਜਿਹੜੀ ਆ ਨਾ ਬੜੀ ਪ੍ਰਸੰਨ ਹੋਈ ਖੁਸ਼ ਹੋਈ ਹੈ।
ਮੁਖ ਬਿਕਸੇ ਜਨ ਪੰਕਜ ਪੰਕਤ
ਅਤੇ ਜਿਸ ਤਰ੍ਹਾਂ ਪੰਕਜ ਨਾਮ ਕਮਲ ਫੁੱਲਦਾ ਹੈ ਜਿਵੇਂ ਅੱਗੇ ਕਈ ਵਾਰ ਆਪਾਂ ਇਹ ਗੱਲ ਸਾਂਝੀ ਕੀਤੀ ਆ ਸਾ ਮਹੱਲਾ ਪਹਿਲਾ ਤਿਤ ਸਰਵਰ ਡੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚੱਲੈ ਹਮ ਦੇਖਾ ਤਹਿ ਡੂਬੀ ਅਲੇ। ਇੱਥੇ ਹੁਣ ਪੰਕਜ ਪਾਠ ਆ ਰਿਹਾ, ਪੰਕਜ ਨਾਮ ਕਮਲ ਫੁੱਲਦਾ ਹੈ ਅਤੇ ਉੱਥੇ ਆਪਾਂ ਪੰਕਜ ਪਾਠ ਨਹੀਂ ਕਰਨਾ, ਉੱਥੇ ਪੰਕ ਜੋ ਪਾਠ ਕਰਨਾ ਜੋ ਰਹਿਰਾ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ ਨਾ। ਸੋ ਪੰਕ ਨਾਮ ਉੱਥੇ ਚਿੱਕੜਦਾ ਹੈ, ਮੋਹ ਰੂਪੀ ਚਿੱਕੜ ਵਿੱਚ ਪੈਰ ਖੋਭੇ ਹੋਏ ਆ ਜੀਵਾਂ ਦੇ, ਇੱਕ ਪਦ ਵੀ ਗਾਂਹ ਪੈਰ ਨਹੀਂ ਚੱਲ ਸਕਦੇ, ਪੰਕ ਜੋ ਮੋਹ ਰੂਪੀ ਚਿੱਕੜ 'ਚ ਫਸੇ ਹੋਏ ਆ ਪਗ ਨਹੀਂ ਚੱਲੈ, ਪੰਕ ਜੋ ਮੋਹ ਪਗ ਨਹੀਂ ਚੱਲੈ ਹਮ ਦੇਖਾ ਤਹਿ ਡੂਬੀ ਲਿਓ। ਉੱਥੇ ਪੰਕ ਜੋ ਪਾਠ ਕਰਨਾ, ਪੰਕ ਜਿੱਥੇ ਸ਼ਬਦ ਆਇਆ ਤਾਂ ਬੇਨਤੀ ਕੀਤੀ ਰਹੋ ਵਿਚਾਰ ਮਹਾਰਾਜ ਜੀ ਦੇ ਮੁੱਖੋਂ ਵਾਹਿਗੁਰੂ ਪਦ ਦੇ ਅਰਥ ਸੁਣ ਕੇ ਸੰਗਤਾਂ ਬਹੁਤ ਪ੍ਰਸੰਨ ਹੋਈਆਂ ਅਤੇ ਇਸ ਤਰ੍ਹਾਂ ਖਿੜ ਗਈਆਂ ਜਿਸ ਤਰ੍ਹਾਂ ਕਮਲ ਫੁੱਲਾਂ ਦੀ ਪੰਗਤੀ ਇੱਕ ਲਾਈਨ ਪੰਗਤੀ ਭਾਵ ਲਾਈਨ 'ਚ ਜਿਵੇਂ ਲੱਗੇ ਹੁੰਦੇ ਨਾ ਫੁੱਲ, ਜਿਵੇਂ ਉਹ ਖਿੜ ਉੱਠਦੇ ਨੇ, ਖੁਸ਼ਬੂ ਵੰਡਦੇ ਨੇ, ਮਹਿਕਾਂ ਵੰਡਦੇ, ਇੱਦਾਂ ਸੰਗਤਾਂ ਖੁਸ਼ ਹੋਈਆਂ ਹਨ।
ਤਬ ਹਵੇ ਖਰੋ ਬਿਰਧ ਤਤਕਾਲ
ਉਸ ਸਮੇਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤੁਰੰਤ ਹੀ ਖੜ੍ਹੇ ਹੋਏ ਹਨ।
ਸੋ ਜਸ ਗੁਰੂ ਕੋ ਕਹਿ ਤਰਸਾਲਾ
ਅਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਜਸ ਕਹਿਣ ਲੱਗੇ ਬੜੇ ਰਸ ਦੇ ਨਾਲ, ਰਸਨਾ ਦੇ ਨਾਲ, ਸੁੱਚੀ ਸੱਚੀ ਰਸਨਾ ਦੇ ਨਾਲ, ਰਸ ਦੇ ਸਹਿਤ ਗੁਰੂ ਨਾਨਕ ਸਾਹਿਬ ਦਾ ਜਸ ਗਾਉਣ ਲੱਗੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ।
ਭੁਜੰਗ ਪ੍ਰਿਆਤ ਛੰਦ ਨਮੋ ਸੱਚ ਦਾ ਨੰਦ ਗੋਬਿੰਦ ਜੋਗੀ
ਮਹਾਰਾਜ ਜੀ ਨੂੰ ਆਖਣ ਲੱਗੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਹੇ ਸਤਿਗੁਰੂ ਨਾਨਕ ਸਾਹਿਬ ਜੀ ਆਪ ਸਦਾ ਸੱਚ ਦਾ ਆਨੰਦ ਸਰੂਪ ਹੋ। ਜਿਵੇਂ ਸ੍ਰੀ ਜਾਪ ਸਾਹਿਬ ਜੀ ਪੜ੍ਹਦੇ ਹਾਂ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ, ਮਹਾਰਾਜ ਆਪ ਜੀ ਐਸੇ ਸੱਚ ਚਿਤ ਆਨੰਦ ਸਰੂਪ ਹੋ, ਆਪ ਜੀ ਨੂੰ ਨਮਸਕਾਰ ਹੈ, ਆਪ ਗੋਬਿੰਦ ਧਰਤੀ ਦੇ ਆਸਰੇ ਹੋ, ਆਪ ਜੋਗੀ ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਆਪ ਹੀ ਹੋ ਜੋਗੀ ਰੂਪ ਹੀ ਸਭਨਾਂ ਨੂੰ ਜੋਗ ਦੇਣ ਵਾਲੇ ਬਖਸ਼ਣ ਹਾਰੇ।
ਤੇਰੋ ਲੋਕੀ ਪਤੀ ਆਪ ਹੋਗੀ ਆਪ ਹੋਗੀ
ਅਤੇ ਮਹਾਰਾਜ ਆਪ ਜੀ ਤਿੰਨਾਂ ਲੋਕਾਂ ਦੇ ਪਤੀ ਹੋ, ਤਿੰਨਾਂ ਲੋਕਾਂ ਦੇ ਆਪ ਮਾਲਕ ਹੋ, ਮਹਾਰਾਜ ਸਾਹਿਬ ਜੀ ਸਾਰੀ ਸ੍ਰਿਸ਼ਟੀ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਹੋ ਅਤੇ ਆਪ ਹੀ ਹੋ ਭੋਗੀ, ਜਿਵੇਂ ਅੱਗੇ ਬਚਨ ਸਾਂਝੇ ਕੀਤੇ ਤੂੰ ਭੋਗੀ ਅੰਦਰ ਭੋਗੀ ਆ, ਔਰ ਐਸਾ ਤੂੰ ਸਰੂਪ ਦੇ ਉਪਭੋਗੀ ਵੀ ਤੂੰ ਹੈ, ਤੂੰ ਭੋਗੀ ਵੀ ਹੈ ਅਤੇ ਉਪਭੋਗੀ ਵੀ ਹੈ, ਨਿਰਲੇਪ ਵੀ ਹੈ, ਸਾਰਿਆਂ ਦੇ ਵਿੱਚ ਰਹਿੰਦਾ ਹੋਇਆ
ਨਿਰਾਕਾਰ ਕੋ ਰੂਪ ਸਕਾਰ ਹੋਇਓ
ਇਹ ਵਾਹਿਗੁਰੂ ਜੀ ਆਪ ਜੀ ਨਿਰਾਕਾਰ ਤੋਂ ਨਿਰਾਕਾਰ ਭਾਵ ਜਿੱਥੇ ਕੋਈ ਆਕਾਰ ਨਹੀਂ, ਜਿਵੇਂ ਸ੍ਰੀ ਜਪਜੀ ਸਾਹਿਬ ਜੀ ਪੜ੍ਹਦੇ ਹਾਂ ਤੂੰ ਸਦਾ ਸਲਾਮਤ ਨਿਰੰਕਾਰ, ਨਿਰੰਕਾਰ ਜਿੱਥੇ ਕੋਈ ਆਕਾਰ ਨਹੀਂ ਆ, ਜਿਵੇਂ ਸਵਈਆਂ 'ਚ ਭੱਠ ਸਾਹਿਬਾਨਾਂ ਗੁਰੂ ਦੀ ਇਹ ਵਡਿਆਈ ਕੀਤੀ ਆ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ, ਤੂੰ ਨਿਰੰਕਾਰ ਸੀ ਕੋਈ ਆਕਾਰ ਨਹੀਂ, ਜਿੱਥੇ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਿਹਿਨ ਜੇਹ ਸਰੂਪ ਹੋ, ਅਤੇ ਆਕਾਰ ਜੋ ਜਗ ਮੰਡਲ ਕਰਿਓ ਫਿਰ ਆਕਾਰ ਰੂਪ ਸਰਗਨ ਸਰੂਪ ਆਪ ਜੀ ਧਾਰਿਆ, ਮਹਾਰਾਜ ਨਿਰੰਕਾਰ ਆਕਾਰ ਤੋਂ ਰਹਿਤ ਰੂਪ ਵੀ ਤੁਸੀਂ ਹੋ ਅਤੇ ਨਿਰਾਕਾਰ ਨਿਰੰਕਾਰ ਤੋਂ ਆਪ ਜੀ ਸਾਕਾਰ ਰੂਪ ਹੋਏ ਹੋ।
ਜਪ ਸਤਨਾਮੰ ਸਿਖੀ ਬੀਜ ਬੋਇਓ
ਹੇ ਸਤਿਗੁਰੂ ਨਾਨਕ ਸਾਹਿਬ ਜੀ ਆਪ ਜੀ ਨੇ ਸੱਚਾ ਨਾਮ ਸਤਨਾਮ ਜਿਵੇਂ ਮਹਾਰਾਜ ਜੀ ਗੁਰਬਾਣੀ 'ਚ ਕਥਨ ਕਰਦੇ ਆ ਕਿਰਤਮ ਨਾਮ ਕਥੇ ਤੇਰੇ ਜਿਹੇ ਬਾ ਸਤਨਾਮ ਤੇਰਾ ਪਰਾ ਪੂਰਬਲਾ, ਆਪ ਜੀ ਨੇ ਸਤਨਾਮ ਵਾਹਿਗੁਰੂ ਸਭ ਸੰਗਤਾਂ ਨੂੰ ਜਪਾਇਆ, ਸੱਚਾ ਨਾਮ ਵਾਹਿਗੁਰੂ ਜਪਾਇਆ, ਸਿੱਖੀ ਦਾ ਬੀਜ ਤੁਸੀਂ ਆ ਕੇ ਇੱਥੇ ਬੀਜਿਆ ਹੈ।
ਚਹੂੰ ਚੱਕ ਮੈਂ ਦੇਸ਼ ਦੇਸ਼ੰ ਬੇਥਾਰੀ
ਅਤੇ ਚਾਰੇ ਚੱਕਾਂ ਵਿੱਚ ਜਿਵੇਂ ਉੱਤਰ ਦੱਖਣ ਪੂਰਬ ਪੱਛਮ ਈਸਟ ਵੈਸਟ ਤੁਸੀਂ ਜਿਹਨੂੰ ਕਹਿੰਦੇ ਹੋ, ਇਹਨਾਂ ਚਾਰਾਂ ਦਿਸ਼ਾਂ ਵਿੱਚ ਹੀ ਮਹਾਰਾਜ ਸਾਹਿਬ ਜੀ ਆਪ ਜੀ ਨੇ ਚਾਰੇ ਚੱਕ ਚਾਰੀਆਂ ਦਿਸ਼ਾਵਾਂ ਵਿੱਚ ਹੀ ਆਪ ਜੀ ਨੇ ਸਿੱਖੀ ਨੂੰ ਵਿਸਥਾਰ ਕੀਤਾ ਹੈ ਸਿੱਖੀ ਦਾ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਆ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਢੋਆ, ਧਰਤੀ ਦੇ ਨੌ ਖੰਡ ਮੰਨੇ ਚਾਰ ਚੱਕ ਕੇ ਜਾਵੇਂ ਦਿਸ਼ਾਂ ਮਹਾਰਾਜ ਸਾਹਿਬ ਜੀਓ ਆਪ ਜੀ ਤਾਰੀਆਂ ਹਨ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਆਪ ਜੀ ਪ੍ਰਚਾਰ ਕੀਤਾ ਹੈ।
ਗੁਰੂ ਆਪ ਹਵੈ ਸਿੱਖ ਕੀਨੰ ਅਪਾਰੀ।
ਮਹਾਰਾਜ ਸਾਹਿਬ ਜੀ ਆਪ ਜੀ ਗੁਰੂ ਹੋ ਕਰਕੇ ਸਭ ਸਿੱਖਾਂ ਦੇ ਸਾਰਿਆਂ 'ਤੇ ਬੜੀ ਅਪਾਰ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਬੜੇ ਅਪਾਰ ਸਿੱਖ ਬਣਾਏ, ਸਿੱਖੀ ਦਾ ਵਿਸਥਾਰ ਕੀਤਾ ਹੈ।
ਦਇਓ ਗਿਆਨ ਕੋ ਦਾਨ ਦਾਸੰ ਬੇਸਾਲਾ।
ਮਹਾਰਾਜ ਜੀ ਆਪ ਜੀ ਨੇ ਸਭਨਾ ਨੂੰ ਗਿਆਨ ਬਖਸ਼ਿਸ਼ ਕੀਤਾ ਹੈ, ਗਿਆਨ ਦਾ ਦਾਨ ਆਪ ਜੀ ਆਪਣੇ ਦਾਸਾਂ ਨੂੰ ਬੜਾ ਵੱਡਾ ਇਹ ਦਾਨ ਬਖਸ਼ਿਸ਼ ਕੀਤਾ ਹੈ, ਜਿਵੇਂ ਪੰਡਿਤ ਹਰਦਿਆਲ ਜੀ ਸਾਰ ਗਤਾਵਲੀ ਵਿੱਚ ਕਥਨ ਕਰਦੇ ਆ, ਬ੍ਰਹਮ ਗਿਆਨ ਸਮ ਦਾਨ ਨਹਿ ਤਪ ਨਹੀਂ ਖਿਮਾ ਸਮਾਨ, ਭਾਵ ਬ੍ਰਹਮ ਗਿਆਨ ਦੇ ਸਮਾਨ ਕੋਈ ਵੀ ਦਾਨ ਨਹੀਂ ਹੈ ਅਤੇ ਖਿਮਾ ਦੇ ਸਮਾਨ ਕੋਈ ਤਪ ਨਹੀਂ ਹੈ। ਔਰ ਮਹਾਰਾਜ ਜੀ ਇੱਥੇ ਕਵੀਰਾਜ ਜੀ ਵੀ ਆਖ ਰਹੇ, ਮਹਾਰਾਜ ਆਪ ਜੀ ਨੇ ਗਿਆਨ ਦਾ ਬ੍ਰਹਮ ਗਿਆਨ ਦਾ ਦਾਨ ਸਾਰੇ ਆਪਣੇ ਦਾਸਾਂ ਨੂੰ ਇਹ ਵੱਡਾ ਦਾਨ ਦਿੱਤਾ ਹੈ।
ਕਲੀ ਮੈਂ ਦੁਖੀ ਦੇਖ ਜੀਵੰ ਕਿਰਪਾਲਾ।
ਮਹਾਰਾਜ ਸਾਹਿਬ ਜੀ ਕਲੀ ਮੈਂ ਦੁਖੀ ਦੇਖ ਜੀਵੰ ਕਿਰਪਾਲਾ। ਮਹਾਰਾਜ ਕਲਯੁਗ ਦੇ ਵਿੱਚ ਸਾਰੇ ਜਿਹੜੇ ਜੀਵ ਦੁਖੀ ਸਨ, ਉਹਨਾਂ ਜੀਵਾਂ 'ਤੇ ਆਪ ਜੀ ਕਿਰਪਾਲੂ ਭਏ ਹੋ, ਪ੍ਰਸੰਨ ਭਏ ਹੋ।
ਮਹਾਮੰਦ ਕੋ ਬ੍ਰਿੰਦ ਕੀਨੰ ਉਧਾਰੰ।
ਮਹਾਰਾਜ ਜਿਹੜੇ ਮਹਾਮੰਦ ਸਨ, ਨਾ ਮੂੜ ਸਨ, ਮੂਰਖ ਸਨ, ਮਹਾਰਾਜ ਉਹਨਾਂ ਨੂੰ ਉਹਨਾਂ ਦਾ ਵੀ ਆਪ ਜੀ ਨੇ ਉਧਾਰ ਕੀਤਾ ਹੈ। ਆਪ ਜੀਆਂ ਨੇ ਪਸ਼ੂ ਪ੍ਰੇਤ ਮੁਗਧ ਕੋ ਉਤਾਰਿਆ, ਪਾਹਨ ਪਾਰ ਉਤਾਰਿਆ। ਮਹਾਰਾਜ ਆਪ ਜੀ ਪਸ਼ੂ ਪ੍ਰੇਤਾਂ ਮੁਗਧਾਂ ਮੂਰਖਾਂ ਨੂੰ ਸਭਨਾਂ ਨੂੰ ਤਾਰਿਆ, ਪੱਥਰਾਂ ਨੂੰ ਵੀ ਤਾਰਨ ਹਾਰੇ ਹੋ ਆਪ ਜੀ।
ਸਮਾਨੰ ਨਾ ਆਨੰ ਮਹਾਨੋਂ ਪਕਾਰੰ।
ਮਹਾਰਾਜ ਤੁਹਾਡੇ ਸਮਾਨ ਹੋਰ ਕੋਈ ਦੂਜਾ ਨਹੀਂ ਹੈ, ਹਰ ਬਿਨ ਦੂਜਾ ਨਾ ਹੀ ਕੋਏ, ਤੇਰੇ ਵਰਗਾ ਹੋਰ ਕੋਈ ਨਹੀਂ ਹੈ ਦੂਜਾ, ਤੂੰ ਕਰਤਾਰ ਕਰਹਿ ਸੋ ਹੋਏ ਦੇ ਆਪ ਜੀ ਮਹਾਨੋਂ ਪਕਾਰੰ। ਆਪ ਜੀ ਮਹਾਨ ਪਰ ਉਪਕਾਰੀ ਸਰੂਪ ਹੋ, ਤੁਹਾਡੇ ਵਰਗਾ ਕੋਈ ਪਰ ਉਪਕਾਰੀ ਨਹੀਂ ਹੈ। ਮਹਾਰਾਜ ਤੁਹਾਡੇ ਸਿੱਖ ਹੀ ਮਹਾਨ ਪਰ ਉਪਕਾਰੀ ਨੇ, ਉਹ ਜਿਵੇਂ ਬ੍ਰਹਮ ਗਿਆਨੀ ਕੇ ਪਰ ਉਪਕਾਰ ਉਮਾਹਾ, ਉਹ ਪਰ ਉਪਕਾਰ ਨੇ ਜਿਤ ਵਧੇ ਨਾ ਹੀ ਕਛ ਪੋਜ, ਅਤੇ ਮਹਾਰਾਜ ਆਪ ਜੀ ਦਾ ਫਿਰ ਉਹਨਾਂ ਨੂੰ ਬ੍ਰਹਮ ਗਿਆਨ ਬਖਸ਼ਣ ਹਾਰੇ ਹੋਏ, ਆਪ ਜੀ ਦੇ ਫਿਰ ਮਹਾਨ ਪਰ ਉਪਕਾਰੀ ਹੋ, ਪਰ ਉਪਕਾਰ ਕਰਨ ਵਾਲੇ ਸਭਨਾਂ 'ਤੇ।
ਅਹੋ ਰੂਪ ਸਾਖੀ ਬਸੋ ਦੇਹ ਸਾਰੇ।
ਮਹਾਰਾਜ ਆਪ ਜੀ ਸਾਖੀ ਰੂਪ ਹੋ ਕਰਕੇ ਸਾਰੀਆਂ ਦੇਹਾਂ ਵਿੱਚ ਵੱਸ ਰਹੇ ਹੋ, ਭਾਵ ਆਪ ਸਾਰੇ ਸਰੀਰਾਂ ਵਿੱਚ ਸਭ ਮੈਂ ਜੋਤ ਜੋਤ ਹੈ ਸੋਏ, ਜੋਤ ਰੂਪ ਹੋ ਕਰਕੇ ਸਭ ਦੇਹਾਂ ਵਿੱਚ ਆਪ ਹੀ ਵੱਸ ਰਹੇ ਹੋ।
ਆਕਰਤਾ ਅਪਵਿਤਾ ਯੂੰ ਸੁਗਤਾ ਬੇਚਾਰੇ।
ਮਹਾਰਾਜ ਸਾਹਿਬ ਜੀ ਆਪ ਜੀ ਆਕਰਤਾ ਸਰੂਪ ਹੋ, ਕਰਤਾ ਰਹਿਤ ਵੀ ਅਤੇ ਅਭੁਗਤਾ ਭੋਗੀ ਵੀ ਹੋ, ਅਤੇ ਉਹਨਾਂ ਵਿੱਚ ਰਹਿ ਰਹੇ ਨਿਰਲੇਪ ਵੀ ਹੋ, ਕਮਲ ਦੀ ਫੁੱਲ ਦੀ ਨਿਆਈ ਮਹਾਰਾਜ, ਅਤੇ ਸੰਯੁਗਤਾ ਹੋ, ਭਾਵ ਤੁਸੀਂ ਸਾਰਿਆਂ ਵਿੱਚ ਐਨ ਸੰਯੁਗਤ ਹੋਏ ਹੋਏ ਹੋ, ਸਾਰਿਆਂ ਵਿੱਚ ਵੱਸ ਰਹੇ ਹੋ, ਸਭਨਾਂ ਵਿੱਚ ਆਪ ਜੀ ਦੀ ਜੋਤ ਹੋ ਵਸ ਰਹੀ ਹੈ।
ਸਦਾ ਦੀਨ ਬੰਧੂ ਸੁਰਾਇੰ ਮਹਾਨੇ।
ਮਹਾਰਾਜ ਸਾਹਿਬ ਜੀ ਆਪ ਜੀ ਦੀਨਾ ਬੰਧੂ ਹੋ, ਦੀਨ ਨਾਮ ਹੁੰਦਾ ਗਰੀਬ ਦਾ, ਆਪ ਜੀ ਨਿਮਾਣਿਆਂ ਦੇ ਮਾਣ ਹੋ, ਨਿਤਾਣਿਆਂ ਦੇ ਤਾਣ ਹੋ, ਦੀਨਾ ਗਰੀਬਾਂ ਆਪ ਅਨਾਥਾਂ ਦੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ, ਉਹਨਾਂ ਅਨਾਥਾਂ ਦੇ ਆਪ ਨਾਥ ਸਹਾਰੇ ਹੋ, ਅਤੇ ਦੀਨਾ ਬੰਧੂ ਹੋ, ਦੀਨਾਂ ਦੇ ਗਰੀਬਾਂ ਦੇ ਨਿਮਾਣਿਆਂ ਦੇ ਆਪ ਸਹਾਰੇ ਹੋ, ਓਡ ਆਸਰੇ ਹੋ, ਮਹਾਨ ਆਸਰੇ ਹੋ ਆਪ ਉਹਨਾਂ ਦੇ।
ਜਪੇ ਨਾਮ ਜੋ ਆਪ ਕੋ ਪ੍ਰੇਮ ਠਾਨੇ।
ਜੈ ਸਤਿਗੁਰੂ ਨਾਨਕ ਸਾਹਿਬ ਜੀ, ਜਿਹੜਾ ਪ੍ਰੇਮ ਦੇ ਨਾਲ ਹਿਰਦੇ 'ਚ ਪ੍ਰੇਮ ਵਸਾ ਕੇ ਜਿਹੜਾ ਤੁਹਾਡਾ ਨਾਮ ਜਪਦਾ ਹੈ।
ਤਿਸੇ ਹੱਥ ਦੇ ਅੰਤ ਲੇਵੋ ਬਚਾਈ।
ਤੇ ਮਹਾਰਾਜ ਤੁਸੀਂ ਹੱਥ ਦੇ ਕੇ ਅੰਤ ਫਿਰ ਉਸ ਨੂੰ ਬਚਾ ਲੈਂਦੇ ਹੋ, ਆਪ ਜੀ ਲੋਕ ਪ੍ਰਲੋਕ ਵਿੱਚ ਉਹਦੀ ਰੱਖਿਆ ਕਰਦੇ ਹੋ, ਆਪ ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰੂ ਦੀਨ ਦਿਆਲਾ ਐਸੇ ਸਰੂਪ ਹੋ।
ਨਿਜੰ ਦਾਸ ਕੇ ਆਪ ਹੋਵੋ ਸਹਾਈ।
ਤੇ ਮਹਾਰਾਜ ਆਪ ਜੀ ਆਪਣੇ ਦਾਸਾਂ ਦੇ ਸਦਾ ਸਹਾਈ ਹੋ, ਤੇ ਕਿਰਪਾ ਕਰਕੇ ਮਹਾਰਾਜ ਆਪਣੇ ਦਾਸਾਂ ਦੇ ਸਦਾ ਸਹਾਈ ਹੋਵੋ।
ਤਰਿਓ ਬੰਸ ਬੇਦੀਨ ਮੈਂ ਰੂਪ ਜੋਈ।
ਅਤੇ ਇਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪ ਜੀ ਬੇਦੀ ਕੁਲ ਦੇ ਵਿੱਚ ਆਪ ਜੀਆਂ ਨੇ ਆਪਣਾ ਸਰੂਪ ਪ੍ਰਗਟ ਕੀਤਾ ਹੈ, ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਚਨ ਜੋ ਕਰ ਰਹੇ ਆ, ਤਿੰਨ ਬੇਦੀਅਨ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦਏ, ਜਹ ਤਹ ਪਏ ਸਹਾਏ। ਮਹਾਰਾਜਾ, ਆਪ ਬੇਦੀਆਂ ਦੀ ਕੁਲ ਵਿੱਚ ਪ੍ਰਗਟ ਹੋਏ ਹੋ, ਕਈਆਂ ਇਸ ਗੱਲ 'ਤੇ ਵਾਦ ਵਿਵਾਦ ਵੀ ਕੀਤਾ ਵੀ ਤੁਸੀਂ ਹਿੰਦੂਆਂ 'ਚ ਲੈ ਗਏ ਮਹਾਰਾਜ ਨੂੰ, ਅਤੇ ਇਹ ਗੱਲ ਐਵੇਂ ਵਾਦ ਵਿਵਾਦ ਪਾਉਣ ਵਾਲੀ ਉਹ ਹੈ, ਉਹ ਜਿਹੜੇ ਛੱਡੇ ਹੋਏ ਨਾ ਕਰੰਸੀ ਏਜੰਸੀ ਦੇ, ਜਿਹੜੇ ਕਰੰਸੀਆਂ ਇਕੱਠੀਆਂ ਕਰਨ ਵਾਸਤੇ ਏਜੰਸੀਆਂ ਦੇ ਜਿਹੜੇ ਏਜੰਟ, ਉਹ ਹੀ ਆ ਦੁਬਿਧਾ ਪਾਉਂਦੇ, ਕੇਵਲ ਗੁਣਾਂ ਦੀ ਸਾਂਝ ਨਹੀਂ ਕਰਨੀ, ਜੀਵਨ ਨਹੀਂ ਬਣਾਉਣਾ, ਸਿੱਖਿਆ ਨਹੀਂ ਲੈਣੀ, ਕਿੰਤੂ ਪਰੰਤੂ ਕਰਕੇ ਸੰਗਤਾਂ 'ਚ ਵੀ ਦੁਬਿਧਾ ਪਾਉਣੀ ਆ। ਸੋ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਜਦੋਂ ਸੰਸਾਰ ਵਿੱਚ ਆ ਕੇ ਆਪਣੀ ਜੋਤ ਪ੍ਰਗਟ ਕਰਨੀ ਸੀ, ਕਿਤੇ ਤੋਂ ਕਰਨੀ ਸੀ ਨਾ, ਫਿਰ ਮੁਸਲਮਾਨਾਂ ਦੇ ਘਰ ਕਰ ਦਿੰਦੇ। ਜਦੋਂ ਜਗਤ ਵਿੱਚ ਅਜੇ ਹੈ ਹੀ ਇਹ ਦੋ ਮਜ੍ਹਬ ਜ਼ਿਆਦਾ ਕਰਕੇ ਸੀ, ਹਿੰਦੂ ਜਾਂ ਮੁਸਲਮਾਨ, ਇਹ ਦੋ ਹੀ ਮਜ੍ਹਬ ਚੱਲ ਰਹੇ ਸਨ, ਫਿਰ ਕਿਤੇ ਤੋਂ ਮਹਾਰਾਜ ਜੀ ਨੇ ਆਪਣੀ ਜੋਤ ਪ੍ਰਗਟ ਕਰਨੀ ਸੀ ਨਾ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਬੇਦੀਆਂ ਦੀ ਕੁੱਲ ਵਿਖੇ ਆ ਕੇ ਪ੍ਰਗਟ ਹੋ ਗਏ। ਹੁਣ ਸਿੱਖ ਮਤ ਦਾ ਆਰੰਭ ਤਾਂ ਉੱਥੋਂ ਹੋ ਰਿਹਾ ਜਦੋਂ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ, ਉੱਥੋਂ ਫਿਰ ਸਿੱਖੀ ਦੀ ਨੀਂਹ ਰੱਖਦੇ ਆ, ਉੱਥੋਂ ਫਿਰ ਜਨੇਊ ਨਹੀਂ ਪਾਉਂਦੇ, ਸੱਚੇ ਜਨੇਊ ਬਾਰੇ ਦੱਸਦੇ ਆ। ਇਸ ਕਰਕੇ ਉੱਥੇ ਪ੍ਰਗਟ ਹੋਏ, ਉੱਥੋਂ ਸਿੱਖੀ ਦੀ ਨੀਂਹ ਰੱਖੀ ਆ, ਫਿਰ ਅੱਗੇ ਜਾ ਕੇ ਬਚਨ ਕਹੇ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲ੍ਹ ਰਾਮ ਕੇ ਪਿੰਡ ਪ੍ਰਾਣ। ਇਹ ਗੱਲ ਗ੍ਰਹਿਣ ਕਰਨ ਦੀ ਜ਼ਰੂਰਤ ਬਾਦ ਵਿਵਾਦ 'ਚ ਤਾਂ ਕੋਈ ਨਹੀਂ ਲੱਭਦਾ ਹੈ। ਮਹਾਰਾਜਾ, ਬੇਦੀਆਂ ਦੀ ਕੁੱਲ ਵਿਖੇ ਪ੍ਰਗਟ ਹੋਏ ਹੋ,
ਧਰਿਓ ਬੰਸ ਬੇਦੀਨ ਮੈਂ ਰੂਪ ਜੋਈ।
ਆਪ ਜੀ ਬੇਦੀਆਂ ਦੀ ਕੁੱਲ ਵਿੱਚ ਮਹਾਰਾਜ, ਉਸ ਬੰਸ਼ ਵਿੱਚ ਆਪ ਜੀ ਨੇ ਰੂਪ ਧਾਰਿਆ ਹੈ, ਜਿਸ ਬੰਸ਼ 'ਚ ਆਏ ਉਸ ਬੰਸ਼ ਦਾ ਹੀ ਨਾਂ ਲੈਣਾ ਨਾ, ਹੁਣ ਕਿਸੇ ਮੁਸਲਮਾਨ ਦੀ ਮੁਹਾਦੀਨ ਦੀ ਹੋ ਜਾਂਦੇ ਉਹਦਾ ਨਾਂ ਲੈ ਦਿੰਦੇ, ਕਿਤੇ ਤਾਂ ਪ੍ਰਗਟ ਹੋਣਾ ਹੀ ਸੀ ਨਾ ਮਹਾਰਾਜ ਜੀ ਨੇ। ਸਿੱਖ ਮਤ ਦਾ ਆਰੰਭ ਹੁਣ ਗੁਰੂ ਨਾਨਕ ਸਾਹਿਬ ਜੀ ਕਰ ਰਹੇ ਆ ਕੇ, ਫਿਰ ਆ ਕੇ ਕਹਿ ਦਿੱਤਾ ਨਾ ਹਮ ਹਿੰਦੂ ਨਾ ਮੁਸਲਮਾਨ, ਫਿਰ ਤੀਸਰਾ ਮਜ਼ਹਬ ਖਾਲਸਾ ਪੰਥ ਪ੍ਰਗਟ ਕੀਤਾ ਆ, ਹੁਣ ਨਿਰਲੇਪ ਹਾਂ ਸਾਰੇ ਮਜ਼ਹਬਾਂ ਤੋਂ, ਸਿੱਖ ਪੰਥ ਹੈ ਖਾਲਸਾ ਪੰਥ ਉਹਨਾਂ ਬਣਾਇਆ। ਫਿਰ
ਭਜੇ ਧਿਆਨ ਠਾਨੇ ਪਰੇ ਸ਼ਰਨ ਕੋਈ।
ਮਹਾਰਾਜ ਜੀ, ਜੇ ਕੋਈ ਤੁਹਾਡਾ ਧਿਆਨ ਧਾਰਨ ਕਰੇ ਅਤੇ ਤੁਹਾਡੀ ਜੇ ਕੋਈ ਸ਼ਰਨ ਪੈ ਜਾਵੇ ਭਾਵਨਾ ਕਰਕੇ ਸ਼ਰਧਾ ਦੁਆਰਾ,
ਨਿਰਸੰਸੇ ਗਤੀ ਪਰਮ ਪਾਵੇ ਆਨੰਦੰ।
ਮਹਾਰਾਜ, ਨਿਰਸੰਸੇ ਹੀ ਉਹ ਪਰਮ ਗਤੀ ਨੂੰ ਪ੍ਰਾਪਤ ਹੋਵੇਗਾ ਅਤੇ ਆਨੰਦ ਦੀ ਪ੍ਰਾਪਤੀ ਕਰੇਗਾ। ਜਿਵੇਂ ਮਹਾਰਾਜ ਜੀ ਨਿਰਸੰਸੇ ਦੀ ਬਾਤ ਕਹੀ ਆ ਵੀ ਇਹ ਸੰਸਾ ਹੀ ਜ਼ਿਆਦਾ ਪ੍ਰੋਬਲਮ ਹੈ, ਸੰਸਾ ਭਰਮ। ਜਦ ਤੱਕ ਮਹਾਰਾਜ ਜੀ ਦੇ ਗੁਰੂ 'ਤੇ ਪੂਰੀ ਪ੍ਰਤੀਤ ਨਹੀਂ ਆਉਂਦੀ, ਪੂਰਾ ਐਨ ਭਰੋਸਾ ਨਹੀਂ ਆਉਂਦਾ, ਜਿਵੇਂ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਬਚਨ ਕਹੇ ਆ ਵੀ ਕੋਈ ਗਾਵੇ ਕੋ ਸੁਣੈ ਹਰਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਜੇ ਕੋਈ ਗੁਰਬਾਣੀ ਜਪੇਗਾ, ਨਾਮ ਜਪੇਗਾ, ਉਹ 'ਚ ਕੋਈ ਡਾਊਟ ਨਾ ਕਰਿਓ, ਕੋਈ ਸੰਸਾ ਸ਼ੰਕਾ ਨਾ ਕਰਿਓ, ਨਿਰਸੰਸੇ ਉਹ ਪਰਮ ਗਤੀ ਨੂੰ ਪ੍ਰਾਪਤ ਹੋਣਗੇ, ਉਹ ਰੱਬ ਨਾਲ ਮਿਲਾਪ ਹੋਵੇਗਾ, ਤੁਰੀਆਪਦ ਅਵਸਥਾ ਵਿੱਚ ਉੱਥੇ ਆਨੰਦ ਉਹ ਮਾਣਨਗੇ ਜੇ ਚਿੱਤ ਲਾ ਕੇ ਗਾਉਣਗੇ। ਇੱਥੇ ਚਿੱਤ ਲਾ ਦੀ ਗੱਲ ਪਰ ਗਈ ਨਾਲ, ਕੋਈ ਗਾਵੇ ਕੋ ਸੁਣਿਆ ਹਰਨਾਮਾ ਚਿੱਤ ਲਾਏ, ਇਹ ਗੱਲ ਧਿਆਨ ਰੱਖਣੀ ਚਿੱਤ ਲਾ ਕੇ, ਅਤੇ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ, ਸੰਸਾ ਨਾ ਕਰਿਓ। ਫਿਰ ਜੇ ਕੋਈ ਗੁਰਬਾਣੀ ਜਪੇਗਾ, ਚਿੱਤ ਲਾ ਕੇ ਨਾਮ ਜਪੇਗਾ ਤਾਂ ਪਰਮ ਗਤੀ ਨੂੰ ਪ੍ਰਾਪਤ ਹੋਵੇਗਾ, ਜੇ ਸ਼ੰਕਾ ਨਾ ਕਰਿਓ। ਇਸ ਕਰਕੇ ਜੇ ਸ਼ੰਕਾ ਕਰਕੇ ਜਪਦੇ ਹਾਂ ਵੀ ਪਤਾ ਨਹੀਂ ਜੋ ਗੁਰੂ ਸਾਹਿਬ ਕਹਿ ਰਹੇ ਆ ਮਿਲੇਗਾ ਵੀ ਕਿ ਨਹੀਂ, ਹੋਵੇਗਾ ਕਿ ਨਹੀਂ, ਕਈ ਰਾਂ ਤਾਂ ਐਸੇ ਬਾਹਰੋਂ ਸ਼ਰਾਰਤੀ ਅੰਸਰ ਡਾਊਟ ਪਾ ਦਿੰਦੇ ਕਿ ਸਾਡਾ ਮਨ ਹੀ ਐਸਾ ਪਾਪੀ, ਭਰੋਸਾ ਨਹੀਂ ਵਜਾਉਣਾ ਏ, ਭਰੋਸਾ ਨਹੀਂ ਸੰਸਿਆਂ 'ਚ ਪਿਆ ਰਹਿੰਦਾ ਆ। ਅਤੇ ਮਹਾਰਾਜ ਜੀ ਕਹਿੰਦੇ ਜਦ ਤੱਕ ਵਿਸ਼ਵਾਸ ਨਹੀਂ ਆਉਂਦਾ ਤਦ ਤੱਕ ਹਿਰਦੇ 'ਚ ਤੱਤ ਗਿਆਨ ਨਹੀਂ ਪ੍ਰਗਟ ਹੁੰਦਾ। ਔਰ ਜਿਵੇਂ ਗੁਰਬਾਣੀ 'ਚ ਬਚਨ ਕਹੇ ਮਹਾਰਾਜ ਨੇ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨ ਪ੍ਰਗਟਾਇਆ। ਜਿੱਥੇ ਵਿਸ਼ਵਾਸ ਹੁੰਦਾ ਉੱਥੇ ਫਿਰ ਡਾਊਟ ਸ਼ੰਕਾ ਸੰਸਾ ਨਹੀਂ ਹੁੰਦਾ। ਨਿਰਸੰਸੇ ਮਹਾਰਾਜ ਜੀ ਕਹਿੰਦੇ ਉਹ ਪਰਮ ਗਤੀ ਨੂੰ ਪ੍ਰਾਪਤ ਹੋਣਗੇ ਬਿਨਾਂ ਸ਼ੱਕ ਦੇ, ਜਿਹੜੇ ਗੁਰੂ ਦੀ ਸ਼ਰਨ ਪੈ ਜਾਣਗੇ, ਸ਼ਰਨ ਪੈ ਜਾਣਗੇ। ਗੁਰੂ ਨਾਨਕ ਸਾਹਿਬ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਰਨ ਪੈਣਾ ਇੱਕੋ ਹੀ ਗੱਲ ਆ। ਦਸਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਇਹ ਵੀ ਕਥਨ ਕੀਤਾ ਹੈ ਵੀ ਜੇ ਕੋਈ ਭੇਦ ਮੰਨੇ ਨਾ ਵੀ ਪਹਿਲੇ ਗੁਰੂ ਹੋਰ ਸੀ, ਦਸਵੇਂ ਹੋਰ ਸੀ, ਪੰਜਵੇਂ ਹੋਰ ਸੀ, ਅੱਠਵੇਂ ਹੋਰ ਸੀ, ਉਹ ਕੋਈ ਪ੍ਰਾਪਤੀ ਨਹੀਂ ਕਰ ਸਕਦਾ। ਜੋਤ ਉਹਾ ਜੁਗਤ ਕਾਏ ਸਹਿ ਕਾਇਆ ਫਿਰ ਪਲੱਟੀ ਹੈ, ਇੱਕੋ ਹੀ ਜੋਤ ਅਸਾਂ ਜਾਮਿਆਂ 'ਚ ਰਹੀ, ਫਿਰ ਸ਼ਰਨ ਪੈਣ ਦਾ ਤਰੀਕਾ ਮਹਾਰਾਜ ਜੀ ਨੇ ਦੱਸਿਆ। ਸ਼ਰਨ ਕਿੱਦਾਂ ਪੈਣਾ? ਫਿਰ ਗੁਰੂ ਦੀ ਸ਼ਰਨ ਪੈਣਾ, ਗੁਰੂ ਦਾ ਹੁਕਮ ਮੰਨ ਕੇ। ਪਹਿਲਾ ਹੁਕਮ ਇਹ ਆ, ਪ੍ਰਥਮ ਰਹਿਤ ਜਹ ਜਾਣ, ਖੰਡੇ ਕੀ ਪਹੁਲ ਸਕੈ। ਖੰਡੇ ਬਾਟੇ ਦੀ ਪਹੁਲ ਛਾ ਕੇ ਸਿੰਘ ਸੱਜ ਕੇ ਅਤੇ ਦਸਵੇਂ ਨਾਨਕ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨੀ ਪੈ ਜਾਣਾ, ਫਿਰ ਉਹਦਾ ਹੁਕਮ ਮੰਨਣਾ, ਬਾਣੀ ਪੜ੍ਹਨੀ, ਨਿਤਨੇਮ ਕਰਨਾ, ਇੱਦਾਂ ਸ਼ਰਨ ਪੈਣਾ ਆ। ਨਹੀਂ ਤਾਂ ਉੱਦਾਂ ਸ਼ਰਨ ਪੈਣ ਦਾ ਤਰੀਕਾ ਦੱਸਿਆ ਨਾ, ਫਿਰ ਇੱਥੇ ਭਰਮ ਨਾ ਜਾਈਏ ਕਿਤੇ ਕਿ ਹਾਂ ਅਸੀਂ ਆ ਰਹੇ ਹਾਂ, ਸ਼ਰਨ ਪੈ ਰਹੇ ਹਾਂ ਅਸੀਂ ਵੀ, ਅਤੇ ਨਾ ਅਸੀਂ ਕੇਸ ਰੱਖ ਰਹੇ ਹਾਂ, ਨਾ ਅੰਮ੍ਰਿਤ ਛਕ ਰਹੇ, ਨਾ ਬਾਣੀ ਪੜ੍ਹ ਰਹੇ ਹਾਂ, ਅਤੇ ਆਖ ਰਹੇ ਆ ਰਹੇ ਹਾਂ ਅਸੀਂ ਸ਼ਰਨ ਪੈ ਰਹੇ ਹਾਂ ਮਹਾਰਾਜ ਜੀ ਦੀ। ਫਿਰ ਮਹਾਰਾਜ ਜੀ ਨੇ ਉੱਥੇ ਫਿਰ ਸੁਚੇਤ ਕੀਤਾ, ਬਰਾਦੀ ਦੋਣਾ ਨਿਵਿਆ ਜੋ ਹੰਤਾ ਮੇਰੇ ਗਾਏ, ਸੀਸ ਨਿਵਾਇਆ ਕਿਆ ਥੀ ਹੈ ਜਾਂ ਹਿਰਦੈ ਕੁਸੁਧੈ ਜਾਏ। ਇਹ ਤਾਂ ਫਿਰ ਜਿਸ ਤਰ੍ਹਾਂ ਕਹਿੰਦੇ ਇੱਕ ਸ਼ਿਕਾਰੀ ਵੀ ਇੱਦਾਂ ਦੇ ਝੁਕਦਾ ਜਿਵੇਂ ਤੂੰ ਝੁਕਦਾ ਬਾਹਰੋਂ ਬਾਹਰੋਂ, ਇਹਦਾ ਵੀ ਮਤਲਬ ਨਹੀਂ ਕੱਢ ਲੈਣਾ ਕਿ ਬਾਹਰੋਂ ਝੁਕਣਾ ਨਹੀਂ ਗਾ, ਬਾਹਰੋਂ ਝੁਕਾਂਗੇ ਤਾਂ ਅੰਦਰ ਦਾ ਝੁਕਾ ਫਿਰ ਹੋਵੇਗਾ। ਪਹਿਲਾਂ ਆ ਕੇ ਬਾਹਰੋਂ ਝੁਕਣਾ ਆ, ਫਿਰ ਅੰਦਰ ਵੀ ਝੁਕਾ ਲੈਣਾ ਗੁਰੂ ਅੱਗੇ। ਜਿਨ੍ਹਾਂ ਦਾ ਅੰਦਰ ਵੀ ਗੁਰੂ ਅੱਗੇ ਝੁਕ ਗਿਆ, ਭਾਵ ਤਨ ਮਨ ਧਨ ਗੁਰੂ ਨੂੰ ਸੌਂਪ ਦਿੱਤਾ, ਤਨ ਮਨ ਧਨ 'ਚ ਤਿੰਨੇ ਗੱਲਾਂ ਆ ਗਈਆਂ, ਤਿੰਨੇ ਝੁਕਾਉਣੇ ਪੈਣੇ ਆ। ਚਾਹੇ ਮਨ ਗੁਰੂ ਨੂੰ ਦੇ ਦਿੱਤਾ ਤਾਂ ਕੋਈ ਆਖੇ ਤਨ ਨਹੀਂ ਝੁਕਾਉਣਾ, ਜਿਹਦਾ ਮਨ ਝੁਕ ਗਿਆ ਤਨ ਕਿਉਂ ਨਾ ਝੁਕੇਗਾ, ਤਨ ਵੀ ਉਹਦਾ ਝੁਕਦਾ ਆ। ਅਤੇ ਜਿਹਨੇ ਤਨ ਝੁਕਾਉਣਾ ਉਹਨੂੰ ਮਨ ਵੀ ਝੁਕਾਉਣਾ ਪੈਣਾ, ਫਿਰ ਗੱਲਬਾਤ ਪੂਰੀ ਬਣਨੀ ਆ। ਇਸ ਕਰਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜਦੋਂ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਗਏ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਕਿਹਾ, ਮਹਾਰਾਜ ਜਿੱਥੇ ਬੈਠੇ ਹੋ ਉੱਥੇ ਬ੍ਰਹਮ ਆ, ਬ੍ਰਹਮ ਦੀਸੇ ਬ੍ਰਹਮ ਸੁਣੀ ਹੈ ਐਸੀ ਅਵਸਥਾ ਹੈ। ਪਰ ਮਹਾਰਾਜ ਜੀ ਨੇ ਕਿਹਾ ਸੀ ਨਹੀਂ, ਫਿਰ ਵੀ ਸੰਗਤ 'ਚ ਆਉਣਾ, ਨੇਮ ਫਿਰ ਵੀ ਦ੍ਰਿੜ ਰੱਖਣਾ ਆ, ਸਭ ਸੰਗਤਾਂ ਨੇ ਤੁਹਾਡੇ ਕੋਲੋਂ ਸਿੱਖਣਾ ਆ। ਇਸ ਕਰਕੇ ਮਨ ਕਰਕੇ ਪੂਰਨ ਹੋ ਗਏ, ਉਹ ਤਨ ਕਰਕੇ ਵੀ ਨੇਮ ਸਿੱਖੀ ਨਿਭਾਉਂਦੇ ਆ, ਨਿਭਾਉਣੀ ਆ। ਤਨ ਮਨ ਧਨ ਸਭ ਸੌਪ ਗੁਰ ਕਉ, ਇਸ ਤਰ੍ਹਾਂ ਨਿਭਣਾ ਗੁਰੂ ਅੱਗੇ, ਇਸ ਤਰ੍ਹਾਂ ਨਹੀਂ ਤਾਂ ਮਹਾਰਾਜ ਕਹਿੰਦੇ ਸ਼ਿਕਾਰੀ ਵੀ ਨਿਭਦਾ ਅਪਰਾਧੀ ਦੂਣਾ ਨਿਵੈ, ਉਹ ਜੋ ਹੰਤਾ ਮਿਰਗਾ ਹੈ, ਮਿਰਗ ਨੂੰ ਮਾਰਨ ਲਈ ਉਹ ਨਿਭ ਕੇ ਨਿਸ਼ਾਨਾ ਲਾਉਂਦਾ, ਨਿਭ ਕੇ ਉਹਦਾ ਨਿਭਣਾ ਕਿਸੇ ਅਰਥ ਨਹੀਂ, ਕਿਸੇ ਮੀਨਿੰਗ 'ਚ ਨਹੀਂ ਹੈ, ਨਿਭਣਾ ਹੈ ਗੁਰੂ ਅੱਗੇ। ਤਨ ਮਨ ਧਨ ਸਭ ਸੌਪ ਗੁਰ ਕਉ, ਤਨ ਗੁਰੂ ਨੂੰ ਕਿੱਦਾਂ ਸੌਂਪਣਾ ਹੁਣ? ਆ ਜਿਹਦੀਆਂ ਅਸੀਂ ਆਪ ਲੀਕਾਂ ਲੂਕਾਂ ਵਾਹੁੰਦੇ ਨਾ, ਆਈਬ੍ਰੋ ਬਣਾਉਂਦੀਆਂ ਬੀਬੀਆਂ ਦੇ ਭਾਈ, ਕੇਸਾਂ ਦੀ ਬੇਦਫੀ ਕਰਦੇ ਆ, ਰੋਮਾਂ ਦੀ, ਇਹ ਆਪਣੇ ਤਨ 'ਤੇ ਨਹੀਂ ਤੁਹਾਡਾ ਕਬਜ਼ਾ ਨਹੀਂ ਰਹਿਣ ਦੇਣਾ, ਤੁਹਾਡਾ ਕਬਜ਼ਾ ਨਹੀਂ, ਗੁਰੂ ਨੂੰ ਦੇ ਦੇਣਾ ਤਨ। ਇਹ 'ਤੇ ਬਾਣਾ ਸੋਭੇ ਗੁਰੂ ਦੇ ਪੰਜ ਕਕਾਰ ਸੋਭਣ, ਕੇਸ ਸੋਭਣੇ ਦੇ ਉੱਤੇ, ਰੋਮਾਂ ਕੇਸਾਂ ਦੀ ਬੇਦਫੀ ਨਹੀਂ, ਫਿਰ ਜੇ ਤਨ ਦੇ ਦਿੱਤਾ ਤਾਂ ਫਿਰ ਮਨ ਦੇ ਦੇਣਾ, ਮਨ ਕਰਕੇ ਸਿੱਖੀ ਕਮਾਉਣੀ। ਇਸ ਤਰ੍ਹਾਂ ਜਿਹੜੇ ਫਿਰ ਗੁਰੂ ਦੀ ਸ਼ਰਨ ਆਉਂਦੇ ਆ, ਨਿਰਸੰਸੇ ਉਹ ਪਰਮ ਗਤੀ ਨੂੰ ਪ੍ਰਾਪਤ ਹੋਣਗੇ, ਆਨੰਦ ਨੂੰ ਪ੍ਰਾਪਤ ਹੋਣਗੇ।
ਨਮੋ ਬਾਦੰ ਕਾਜੰ ਬਲੰਦੇ ਮੁਕੰਦੰ।
ਇਹ ਸਤਿਗੁਰੂ ਨਾਨਕ ਸਾਹਿਬ ਜੀਓ, ਆਪ ਜੀ ਦੇ ਜਿਹੜੇ ਚਰਨ ਕਮਲੇ ਕਮਲ ਫੁੱਲ ਵਰਗੇ ਨੇ, ਐਸੇ ਮੁਕੰਦੇ ਮੁਕਤੀ ਦੇ ਦਾਤੇ, ਆਪ ਜੀ ਨੂੰ ਨਮੋ ਨਮਸਕਾਰ ਹੈ।
ਮਹਾਮਾਨ ਮੁਹਾਦ ਮਾਤੇ ਮਤੰਗੰ।
ਸਤਿਗੁਰੂ ਸੱਜੇ ਪਾਤਸ਼ਾਹ ਜੀ, ਜਿਹੜਾ ਮਹਾਨ ਮੋਹ ਹੋਇਆ ਨਾ, ਮੋਹ ਇਹ ਮੈਂ ਹਾਥੀ ਦੀ ਨਿਆਈ ਹੈ, ਬੜਾ ਪ੍ਰਬਲ।
ਹਿਰਦੈ ਕਾਨੰ ਦਾਸ ਕੇ ਸਿੰਘ ਅੰਗੰ।
ਤੇ ਮਹਾਰਾਜ ਕਾਨੰ, ਕਾਨੰ ਭਾਵ ਜੰਗਲ, ਫੋਰੈਸਟ ਜੰਗਲ। ਮਹਾਰਾਜ ਆਪ ਸਿੱਖਾਂ ਦੇ ਹਿਰਦੇ ਰੂਪੀ ਜੰਗਲ ਵਿੱਚ ਸਿੰਘ ਰੂਪ ਹੋ, ਉਹਨਾਂ ਦੀ ਅੰਗ ਸੰਗ ਸਹਿਤਾ, ਸਿੰਘ ਨਾਮ ਸ਼ੇਰ ਦਾ ਹੈ। ਜੇ ਹਾਥੀ ਮੋਹ ਰੂਪ ਹੈ ਤਾਂ ਬੜਾ ਬਰ ਪ੍ਰਬਲ ਹੈ ਮੋਹ ਰੂਪ, ਪਰ ਆਪ ਆਪਣੇ ਦਾਸਾਂ ਦੇ ਸਿੱਖਾਂ ਦੇ ਸਹਾਇਕ ਹੋ ਸ਼ੇਰ ਰੂਪ ਕਰਕੇ, ਫਿਰ ਸ਼ੇਰ ਜੰਗਲ ਦਾ ਰਾਜਾ ਹੁੰਦਾ, ਉਹਦੇ ਅੱਗੇ ਫਿਰ ਹੋਰ ਕਿਸੇ ਦੀ ਵਾਹ ਪੇਸ਼ ਨਹੀਂ ਚੱਲਦੀ। ਇਸ ਤਰ੍ਹਾਂ ਆਪ ਸਹਾਇਕ ਹੋ ਆਪਣੇ ਸਿੱਖਾਂ ਦੇ ਸ਼ੇਰ ਰੂਪ ਵਾਂਗੂ, ਜਿਵੇਂ ਸ਼ੇਰ ਹੈ ਨਾ ਪ੍ਰਬਲ, ਇੱਦਾਂ ਆਪ ਸਹਾਇਕ ਹੋ, ਅੰਗ ਸੰਗ ਹੋ ਆਪਣੇ ਸਿੱਖਾਂ ਦੇ।
ਰਹੋ ਸਿੱਖ ਕੇ ਅੰਗ ਸੰਗੰ ਸਦਾਈ।
ਮਹਾਰਾਜ ਕਿਰਪਾ ਕਰੋ, ਦਇਆ ਕਰੋ, ਇਸੇ ਤਰ੍ਹਾਂ ਆਪ ਜੀ ਆਪਣੇ ਸਿੱਖਾਂ ਦੇ ਸਦਾ ਅੰਗ ਸੰਗ ਰਹੋ, ਸਦਾ ਹੀ ਇਸੇ ਤਰ੍ਹਾਂ ਰਹੋ, ਸਦਾ ਅੰਗ ਸੰਗੇ ਅਪੰਗੰ ਬਿਪਤੇ।
ਨਹੀਂ ਰੋਮ ਬਾਂਕੰ ਕਰੇ ਕੋਈ ਜਾਈ।
ਮਹਾਰਾਜ ਆਪ ਜੀ ਫਿਰ ਜਿਨ੍ਹਾਂ ਦੇ ਸਹਾਇਕ ਹੋ ਜਾਂਦੇ ਹੋ, ਉਹਨਾਂ ਦਾ ਫਿਰ ਕੋਈ ਰੋਮ ਦਾ ਵੀ ਕੋਈ ਬਾਲ ਬਾਂਕਾ ਨਹੀਂ ਕਰ ਸਕਦਾ, ਉਹਨਾਂ ਦੇ ਰੋਮ ਦਾ ਵੀ ਕੋਈ ਰੋਮ ਜਿੰਨਾ ਵੀ ਕੋਈ ਨੁਕਸਾਨ ਨਹੀਂ ਕਰ ਸਕਦਾ ਹੈ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ।
ਗਿਣੈ ਕੋ ਗੁਣੰ ਪਾਰ ਪਾਵੈ ਨਾ ਕੋਈ।
ਮਹਾਰਾਜ ਆਪ ਜੀ ਦੇ ਗੁਣਾਂ ਨੂੰ ਕੌਣ ਗਿਣ ਸਕਦਾ ਹੈ? ਕੋਈ ਨਹੀਂ ਗਿਣ ਸਕਦਾ। ਕੌਣ ਪਾਰ ਪਾ ਸਕਦਾ ਹੈ ਆਪ ਜੀ ਦੇ ਗੁਣਾਂ ਦਾ? ਪਾਰਾਵਾਰ ਕੋਈ ਨਹੀਂ ਪਾ ਸਕਦਾ। ਆਪ ਅਪਰੰਪਰ ਸਰੂਪ ਹੋ।
ਮਹਾਨ ਮਹੀਆਨ ਰੂਪੰ ਜੇ ਹੋਈ।
ਮਹਾਰਾਜ ਜੀ ਆਪ ਮਹਾਨ ਹੋ, ਬੜੇ ਮਹਾਨ ਹੋ, ਮਹੀਆਨ ਹੋ, ਸਭ ਤੋਂ ਵੱਡੇ ਰੂਪ ਵਾਲੇ ਹੋ, ਐਸੇ ਸਰੂਪ ਵਾਲੇ ਹੋ ਆਪ ਜੀ।
ਨਿਜੰ ਸ਼੍ਰੀ ਹੇਤੰ ਭਜੇ ਜੌਣ ਕੌਣੰ।
ਮਹਾਰਾਜ ਜੇ ਕੋਈ ਆਪਣੀ ਮੁਕਤੀ ਦੇ ਵਾਸਤੇ, ਆਪਣੇ ਭਲੇ ਵਾਸਤੇ ਜੇ ਕੋਈ ਤੁਹਾਡੇ ਚਰਨ ਕਮਲਾਂ ਦਾ ਆਸਰਾ ਲਵੇ, ਤੁਹਾਡਾ ਭਜਨ ਕਰੇ।
ਦਇਆ ਧਾਰ ਦੇਵੰ ਮਹਾਮੋਦ ਤੌਣੰ।
ਤੇ ਮਹਾਰਾਜ ਆਪ ਜੀ ਫਿਰ ਦਇਆ ਧਾਰ ਕੇ, ਰਹਿਮਤ ਕਰਕੇ ਉਸ ਨੂੰ ਮਹਾਮੋਦ ਦਿੰਦੇ ਹੋ। ਮੋਦ ਨਾਮ ਖੁਸ਼ੀ ਦਾ ਆ। ਜਿਵੇਂ ਪਿੱਛੇ ਦੇ ਤੁਸੀਂ ਸੋਸ਼ਲ ਮੀਡੀਆ 'ਤੇ ਇੱਕ ਰੌਲਾ ਸੁਣਿਆ ਹੋਣਾ ਹੈ, ਜਿੱਥੇ ਜਪਜੀ ਸਾਹਿਬ ਜੀ ਦੀ ਜੇ ਪੰਕਤੀ ਆਉਂਦੀ ਹੈ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਅਤੇ ਜਿੱਥੇ ਭੰਡਾਰੀ ਸ਼ਬਦ ਆਉਂਦਾ ਆ ਅਤੇ ਉੱਥੇ ਅਰਥਾਂ ਵਿੱਚ ਲਿਖਿਆ ਸੀ ਵੀ ਉਹ ਮੋਦੀ ਰੂਪ ਹੈ ਪਰਮੇਸ਼ਰ, ਅਤੇ ਕਿਸੇ ਨੇ ਐਵੇਂ ਰੌਲਾ ਪਾ ਤਾ ਸੋਸ਼ਲ ਮੀਡੀਆ 'ਤੇ ਵੀ ਇਹ ਪ੍ਰਾਈਮ ਮਿਨਿਸਟਰ ਮੋਦੀ ਜਿਹੜਾ ਉਹ ਦੁਸ਼ਟ ਆ ਨਾ, ਉਹਦਾ ਨਾਂ ਇਹ RSS ਨੇ ਲਿਖਾ ਦਿੱਤਾ ਆ ਅਰਥਾਂ ਦੇ ਵਿੱਚ। ਅਤੇ ਇਹ ਸਿੱਖਾਂ ਨੂੰ ਪਤਾ ਹੀ ਨਹੀਂ ਗਾ, ਸਿੱਖ ਬੇਧਿਆਨ ਨੇ ਤੁਰੇ ਫਿਰਦੇ। ਉਹਨਾਂ ਮੋਦੀ ਦਾ ਨਾਂ ਗੁਰਬਾਣੀ ਅਰਥ ਦੇ ਟੀਕਿਆਂ 'ਚ ਵੀ ਲਿਖਾ ਦਿੱਤਾ, ਅਤੇ ਉਹ ਐਵੇਂ ਹੀ ਸੋਸ਼ਲ ਮੀਡੀਆ 'ਤੇ ਰੌਲਾ ਪਾ ਦਿੱਤਾ। ਗੱਲ ਨਾ ਕੋਈ ਬਾਲ ਸਮਝ ਨਹੀਂ ਸੀ ਐਵੇਂ ਇਸੇ। ਉਹ ਤੋਂ ਇੱਕ ਗੱਲ ਤਾਂ ਇਹ ਸਿੱਧ ਹੁੰਦੀ ਆ ਵੀ ਜਿਹੜੇ ਦਸਮ ਗੁਰਬਾਣੀ 'ਤੇ ਕਿੰਤੂ ਪਰੰਤੂ ਕਰਦੇ ਆ, ਇਸ ਗੁਰ ਇਤਿਹਾਸ 'ਤੇ ਕਰਦੇ ਆ, ਗੁਰੂ ਬਖਸ਼ਿਸ਼ਾਂ 'ਤੇ ਕਰਦੇ ਆ, ਭਰਮ 'ਚ ਪਾਉਂਦੇ, ਉਹਨਾਂ ਦੀ ਗਿਆਨ ਦਾ ਪਤਾ ਲੱਗਦਾ ਵੀ ਕਿੱਥੇ ਕੁ ਸਟੈਂਡ ਕਰ ਰਹੇ। ਇੱਦਾਂ ਦੇ ਹੀ ਉਹ ਭਰਮ ਪਾਉਂਦੇ, ਨਾ ਕੋਈ ਸਿਰ ਨਾ ਕੋਈ ਮੂੰਹ ਗੱਲ ਨਾ ਕੋਈ ਬਾਤ, ਐਵੇਂ ਹੀ ਰੌਲਾ ਪਾ ਦਿੰਦੇ। ਅਤੇ ਸੁਣਨ ਵਾਲੇ ਇੱਦਾਂ ਹੀ ਸੁਣ ਕੇ ਬਹੁਤਿਆਂ ਨੇ ਗੱਲ ਮੰਨ ਲਈ, ਵਾਕਿਆ ਹੀ ਮੋਦੀ ਦਾ ਨਾਂ ਲਿਖਦੇ। ਦਰਅਸਲ ਵਿੱਚ ਮੋਦੀ ਦਾ ਉਹ ਦੁਸ਼ਟ ਮੋਦੀ ਦਾ ਨਾਂ ਨਹੀਂ ਉੱਥੇ ਲਿਖਿਆ, ਅਸਲ ਵਿੱਚ ਮਹਾਰਾਜ ਜੀ ਨੇ ਤਾਂ ਦਾਤਾ ਅਕਾਲ ਪੁਰਖ ਨੂੰ ਮੰਨਿਆ ਆ। ਉਹਨੇ ਤਿੰਨੇ ਦੇਵ ਪੈਦਾ ਕੀਤੇ, ਅਸਲ ਵਿੱਚ ਉਹ ਕਰਤਾ ਆਪ ਹੀ ਹੈ, ਪੈਦਾ ਕਰਨ ਵਾਲਾ, ਪਾਲਣਹਾਰਾ, ਮਾਰਨਹਾਰਾ। ਅਤੇ ਉੱਥੇ ਜਿਹੜੇ ਤਿੰਨ ਦੇਵਤਿਆਂ ਦਾ ਜ਼ਿਕਰ ਆਇਆ ਨਾ, ਉੱਥੇ ਭੰਡਾਰੀ ਭਾਵ ਵਿਸ਼ਨੂੰ ਅੰਨ ਵੰਡਣ ਵਾਲਾ ਉੱਥੇ ਕਿਹਾ ਆ, ਭੰਡਾਰੀ ਕਿਹਾ ਆ, ਪਰ ਉਹ ਸਭਨਾਂ ਨੂੰ ਅੰਨ ਵੰਡਣ ਵਾਲਾ ਉਹ ਆਪ ਪਹਿਲੋਂ ਦੇ ਤਾਂ ਰਿਜਕ ਉਪਾਹਾ, ਪਿੱਛੋਂ ਦੇ ਤਾਂ ਜੰਤ ਪਹਿਲੋਂ ਦੇ ਤਾਂ ਰਿਜਕ ਸਮਾਹਾ, ਪਿੱਛੋਂ ਪਿੱਛੋਂ ਦੇ ਤਾਂ ਜੰਤ ਉਪਾਹਾ, ਉਹ ਆ ਸਭਨਾਂ ਨੂੰ ਰਿਜਕ ਦੇਣ ਵਾਲਾ। ਇਸ ਕਰਕੇ ਮੋਦੀ ਦਾ ਨਾਮ ਮੋਦੀ ਦਾ ਅਰਥ ਹੈ ਜੋ ਸਾਰਿਆਂ ਨੂੰ ਰਿਜਕ ਪੜਾਉਣ ਵਾਲਾ ਆ, ਸਾਰਿਆਂ ਨੂੰ ਰਿਜਕ ਪੜਾਉਣ ਵਾਲਾ ਉਹਦਾ ਨਾਮ ਮੋਦੀ ਆ। ਜਿਵੇਂ ਇਸ ਗੁਰੂ ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰਕੇ ਗਏ ਹੋਏ, ਜਦੋਂ ਮਹਾਰਾਜ ਜੀ ਸੁਲਤਾਨਪੁਰ ਲੋਧੀ ਆ ਅਤੇ ਉੱਥੇ ਮੋਦੀ ਦੀ ਕਾਰ ਕਰ ਰਹੇ ਆ, ਮੋਦੀ ਦੀ ਭਾਵ ਸਭਨਾਂ ਨੂੰ ਰਿਜਕ ਵੰਡ ਰਹੇ ਨਾ, ਮਹਾਰਾਜ ਹੱਟਦੇ ਬੈਠੇ ਹੋਏ। ਮੋਦੀ ਦਾ ਫਿਰ ਅਰਥ ਹੈ ਭੰਡਾਰੀ, ਭੰਡਾਰੀ ਦੇ ਅਰਥਾਂ 'ਚ ਮੋਦੀ ਲਿਖ ਦਿੱਤਾ ਅਤੇ ਉਹ ਰੌਲਾ ਪਾ ਤਾ ਦੇ RSS ਦਾ। ਮੋਦੀ ਦਾ ਅਰਥ ਹੈ ਸਭਨਾਂ ਨੂੰ ਅੰਨ ਪਹੁੰਚਾਉਣ ਵਾਲਾ, ਰਿਜਕ ਪੜਾਉਣ ਵਾਲਾ, ਤਾਂ ਉਹ ਕੌਣ ਆ? ਉਹ ਪਰਮੇਸ਼ਰ ਆ, ਉਹ ਵਾਹਿਗੁਰੂ ਆ। ਇਸ ਕਰਕੇ ਇੱਥੇ ਮੋਦ ਆਇਆ ਤਾਂ ਜ਼ਿਕਰ ਕਰ ਰਿਹਾ ਸੀ, ਅਤੇ ਮੋਦ ਨਾਮ ਖੁਸ਼ੀ ਦਾ ਹੁੰਦਾ, ਜੋ ਸਭਨਾਂ ਨੂੰ ਖੁਸ਼ੀ ਦੇਣ ਵਾਲਾ ਉਹਦਾ ਨਾਮ ਵੀ ਮੋਦੀ ਹੈ, ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਮਹਾਰਾਜ। ਇਸ ਤਰ੍ਹਾਂ ਜਿਹੜੇ ਆਪ ਜੀ ਦੀ ਸ਼ਰਨ ਲੈਂਦੇ ਆ, ਆਪ ਜੀ ਉਹਨਾਂ ਨੂੰ ਮਹਾਂਬੋਧ ਖੁਸ਼ੀ ਦੇਣ ਵਾਲੇ ਹੋ।
ਮਹਾਂ ਦੁੱਖ ਸਿੰਧੰ ਪ੍ਰਭੂ ਹੋ ਅਗਸਤੰ।
ਮਹਾਰਾਜ ਜੀ ਆਪ ਜੀ ਜਿਵੇਂ ਦੁੱਖਾਂ ਦਾ ਸਿੰਧ ਹੁੰਦਾ ਨਾ, ਸਿੰਧ ਹੈ ਦਰਿਆ ਸਮੁੰਦਰ, ਜਿਵੇਂ ਅਗਸਤ ਮੁਨੀ ਹੋਇਆ ਆ, ਇਸ ਤਰ੍ਹਾਂ ਅਗਸਤ ਮੁਨੀ ਕਹਿੰਦੇ ਉਹ ਸਾਰਾ ਸਮੁੰਦਰ ਪੀ ਗਿਆ ਸੀਗਾ। ਇੱਥੇ ਉਦਾਹਰਨ ਕੇਵਲ ਦਿੱਤੀ ਆ ਸਮਝਣ ਵਾਸਤੇ, ਅਤੇ ਜਿਹਨੇ ਹੁਣ ਰੌਲਾ ਪਾਉਣਾ ਨੇ ਕਹਿੰਦਾ ਲੈ ਅਗਸਤ ਮੁਨੀ ਦਾ ਨਾਂ ਲੈ ਦਿੱਤਾ, ਮਹਾਰਾਜ ਜੀ ਨੂੰ ਅਗਸਤ ਮੁਨੀ ਨਾਲ ਤੁਲਨਾ ਦੇ ਦਿੱਤੀ, ਚੰਗਾ ਗੁਣ ਵੇਖ ਕੇ ਉੱਥੇ ਕੇਵਲ ਉਹਦਾ ਹਾਰਨ ਦਿੱਤੀ ਆ ਸਮਝਣ ਵਾਸਤੇ। ਇੱਦਾਂ ਹੀ ਨਾ ਰੌਲਾ ਪਾਇਆ ਜਾਂਦਾ ਬਹੁਤਾ, ਰਹੋ ਵਿਚਾਰ ਮਹਾਰਾਜ ਜੀ ਆਪ ਜੀ ਜਿਵੇਂ ਅਗਸਤ ਮੁਨੀ ਉਹ ਸਮੁੰਦਰ ਦਾ ਪਾਣੀ ਪੀ ਗਿਆ ਸੀ, ਇਸੇ ਤਰ੍ਹਾਂ ਜੋ ਦੁੱਖਾਂ ਰੂਪੀ ਸਮੁੰਦਰ ਹੈ ਨਾ, ਆਪ ਅਗਸਤ ਮੁਨੀ ਦੀ ਨਿਆਈ ਦੁੱਖਾਂ ਰੂਪੀ ਸਮੁੰਦਰ ਨੂੰ ਪੀ ਜਾਣ ਵਾਲੇ ਹੋ, ਭਾਵ ਆਪਣੇ ਸਿੱਖਾਂ ਦੇ ਸਾਰੇ ਸਿੱਖਾਂ ਦੁੱਖਾਂ ਨੂੰ ਦੂਰ ਕਰ ਦੇਣ ਵਾਲੇ ਹੋ।
ਸਮਸਤੰ ਨਿਵਾਸੋ ਬਿਲਾਸੋ ਸਮਸਤੰ।
ਮਹਾਰਾਜ ਸਾਹਿਬ ਜੀ ਆਪ ਜੀ ਨੂੰ ਆਪ ਜੀ ਸਾਰਿਆਂ ਦੇ ਵਿੱਚ ਨਿਵਾਸ ਕਰ ਰਹੇ ਹੋ, ਆਪ ਜੀ ਨੂੰ ਨਮਸਕਾਰ ਹੈ।
ਦਈ ਮੋਖ ਕੁਟਾਨ ਜੇ ਮੋਹ ਗ੍ਰਸਤੰ।
ਮਹਾਰਾਜ ਸਾਹਿਬ ਜੀ ਦਈ ਮੋਹ ਕੁਟਾਨ ਕੋ ਜੋ ਮੋਹ ਗ੍ਰਸਤੰ। ਆਪ ਜੀ ਕੁਟਾਨ ਕਰੋੜਾਂ ਨੂੰ ਹੀ, ਅਸੰਖਾਂ ਨੂੰ ਹੀ, ਗਿਣਤੀ ਤੋਂ ਪਰਿਆਂ ਨੂੰ ਜਿਹੜੇ ਮੋਹ ਵਿੱਚ ਗ੍ਰਸੇ ਹੋਏ ਸਨ। ਮਹਾਰਾਜ ਆਪ ਉਹਨਾਂ ਨੂੰ ਮੋਹ ਤੋਂ ਛਡਾ ਕੇ ਉਹਨਾਂ ਨੂੰ ਮੋਖ ਪਦਵੀ ਦਿੱਤੀ, ਮੁਕਤੀ ਦਿੱਤੀ ਹੈ।
ਸਦਾ ਜੈ ਨਮਸਤੰ ਨਮਸਤੰ।
ਐਸੇ ਸਰੂਪ ਸਤਿਗੁਰੂ ਨਾਨਕ ਸਾਹਿਬ ਜੀਓ, ਆਪ ਜੀ ਦੀ ਸਦਾ ਜੈ ਹੋਵੇ, ਆਪ ਜੀ ਦੀ ਸਦਾ ਜੈ ਹੋਵੇ। ਆਪ ਜੀ ਨੂੰ ਨਮਸਤੰ ਨਮਸਕਾਰ ਹੈ, ਨਮਸਤੰ ਨਮਸਕਾਰ ਹੈ। ਇਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸਤਿਗੁਰੂ ਨਾਨਕ ਸਾਹਿਬ ਦੀ ਵਡਿਆਈ ਕਰ ਰਹੇ ਆ। ਸ੍ਰੀ ਜਾਪ ਸਾਹਿਬ ਵਿੱਚ, ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਜੇ ਬਚਨ ਆਪਾਂ ਪੜ੍ਹਦੇ ਨਾ, ਨਮਸਤੰਗ ਜਾਂ ਨਮੋ, ਨਮਸਤੰਗ ਨਮੋ ਦਾ ਅਰਥ ਹੈ ਨਮਸਕਾਰ, ਉਹਨੂੰ ਵੰਦਨਾ ਕਰਨੀ। ਵੰਦਨਾ ਹਰ ਵੰਦਨਾ ਗੁਣ ਗਾਵਹੁ ਗੋਪਾਲ ਰਾਏ, ਮਹਾਰਾਜ ਤੈਨੂੰ ਨਮਸਕਾਰ ਹੈ, ਨਮਸਕਾਰ ਹੈ।
ਦੋਹਰਾ ਸ਼੍ਰੀ ਬੁੱਢੇ ਆਸ਼ਟਕ ਰਿਓ ਸੁਨ ਸਤਿਗੁਰ ਸੁਖਦਾਏ।
ਇਸ ਤਰ੍ਹਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰੂ ਨਾਨਕ ਸਾਹਿਬ ਜੀਆਂ ਦੇ ਚਰਨਾਂ ਵਿੱਚ ਅਸ਼ਟ ਡੰਡੌਤ ਕੀਤੀ ਸੀ। ਅੱਠ ਭਾਗ, ਅੱਠ ਭਾਗ ਸੀ ਦੀ ਧਰਤੀ ਨੂੰ ਛੋਹਦੇ ਹੋਣ ਅਸ਼ਟ ਡੰਡੌਤ ਕੀਤੀ ਹੈ, ਡੰਡੌਤ ਵੰਦਨਾ ਕੀਤੀ ਹੈ। ਡੰਡੌਤ ਵੰਦਨ ਅਨਕਵਾਰ ਸਰਬ ਕਲਾ ਸਮਰੱਥ, ਸਤਿਗੁਰੂ ਜੋ ਸਾਰਾ ਮਲਈ ਸੁਖਦਾਈ ਹੈ, ਉਹਦੇ ਅੱਗੇ ਡੰਡੌਤ ਵੰਦਨਾ ਕੀਤੀ ਬਾਬਾ ਬੁੱਢਾ ਸਾਹਿਬ ਜੀਆਂ ਨੇ।
ਭਾਈ ਪਦ ਬਖਸ਼ਣ ਕਰਿਓ ਸੁਨਤ ਸਿੱਖ ਸਮਦਾਏ।
ਜਦੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀਆਂ ਨੇ ਸਤਿਗੁਰੂ ਨਾਨਕ ਸਾਹਿਬ ਜੀ ਅੱਗੇ ਮੱਥਾ ਟੇਕਿਆ, ਨਮਸਕਾਰ ਕੀਤੀ, ਅਤੇ ਮਹਾਰਾਜ ਸਾਹਿਬ ਜੀ ਬੜੇ ਖੁਸ਼ ਹੋਏ, ਪ੍ਰਸੰਨ ਹੋਏ, ਤਾਂ ਫਿਰ ਪ੍ਰਸੰਨ ਹੋ ਕੇ ਖੁਸ਼ ਹੋ ਕੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਭਾਈ ਪਦ ਦੀ ਬਖਸ਼ਿਸ਼ ਕੀਤੀ। ਭਾਈ ਪਦ ਬਖਸ਼ਣ ਕਰਿਓ ਸੁਨਤ ਸਿੱਖ ਸਮਦਾਏ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਮਹਾਰਾਜ ਜੀ ਨੇ ਭਾਈ ਪਦ ਦੀ ਬਖਸ਼ ਉਪਾਧੀ ਦਿੱਤੀ, ਉਪਾਧੀ ਦੇ ਕੇ ਨਿਵਾਜਿਆ, ਜਿਵੇਂ ਭਾਈ ਪਦ ਦੀ ਉਪਾਧੀ ਦਿੱਤੀ ਆ। ਅਤੇ ਕਈ ਇੱਥੇ ਫਿਰ ਥੋੜ੍ਹਾ ਜਿਹਾ ਇਸ ਤਰ੍ਹਾਂ ਵੀ ਟਰਬਲ ਪਾ ਦਿੰਦੇ ਆ, ਆਪ ਹੀ ਫਸੇ ਟਰਬਲ, ਜਿਹੜਾ ਉਹਨੇ ਦੂਜਿਆਂ ਵਿੱਚ ਟਰਬਲ ਹੀ ਪਾਉਣੀ, ਉਹਨੇ ਦੂਜਿਆਂ ਨੂੰ ਦੁਖੀ ਕਰਨਾ, ਆਪ ਦੁਖੀ, ਜਿਹੜਾ ਕਿਉਂਕਿ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਇਸ ਕਰਕੇ ਉਹ ਜਿਵੇਂ ਕਈਆਂ ਨੇ ਸੰਤ ਨਾਮ ਨਾਲੋਂ ਲਵਾ ਕੇ ਅਤੇ ਭਾਈ ਲਿਖਾ ਲਿਆ, ਉਹੀ ਉਦਾਹਰਣਾਂ ਦਿੰਦੇ ਆ ਵੀ ਇਤਿਹਾਸ 'ਚ ਭਾਈ ਜ਼ਿਕਰ ਆਇਆ, ਭਾਈ ਮਨੀ ਸਿੰਘ, ਬਾਬਾ ਬੁੱਢਾ ਸਾਹਿਬ ਜੀ ਦਾ ਵੀ ਭਾਈ ਜ਼ਿਕਰ ਕਰਦੇ, ਇੱਥੇ ਮਾਰ ਪਦਵੀ ਦੇ ਰਹੇ ਆ ਨਾ। ਅਤੇ ਉਹ ਫਿਰ ਸੰਤ ਜਿਵੇਂ ਢੱਡੀਆਂ ਵਾਲਿਆਂ ਨੇ ਸੰਤ ਨਾਲ ਲੁਹਾ ਕੇ ਅਤੇ ਭਾਈ ਲਿਖਾ ਲਿਆ, ਨਾਲ ਵੀ ਹੁਣ ਮੈਂ ਭਾਈ ਹਾਂ। ਵੇਖੋ ਭਾਈ ਦੀ ਪਦਵੀ ਕਿੱਡੀ ਉੱਚੀ ਆ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਭਾਈ ਦੀ ਪਦਵੀ ਦੇ ਰਿਹਾ। ਭਾਈ ਸਾਹਿਬ ਕਹਿੰਦੇ ਨਾ ਆਪਾਂ, ਜਿਹੜਾ ਸਾਹਿਬ ਦਾ ਭਾਈ ਬਣ ਗਿਆ, ਸਾਹਿਬ ਦਾ ਭਾਈ ਬਣਨਾ ਕਿੱਡੀ ਉੱਚੀ ਪਦਵੀ ਆ। ਜਿਹੜਾ ਸਾਹਿਬ ਕਰਦੇ ਵਾਹਿਗੁਰੂ ਦਾ ਭਾਈ ਬਣ ਗਿਆ, ਭਰਾ ਬਣ ਗਿਆ ਆ, ਉਹ ਕਿੱਡੀ ਉੱਚ ਵੀ ਮਹਾਨ ਪਦਵੀ ਆ। ਇਸ ਕਰਕੇ ਸੰਤ ਸ਼ਬਦ ਦਾ ਕੋਈ ਮਿਸਯੂਸ ਕਰਦਾ ਹੈ, ਇਹਦਾ ਮਤਲਬ ਇਹ ਥੋੜ੍ਹਾ ਵੀ ਸੰਤ ਪਦ ਮਾੜਾ ਹੈ। ਅਸਲ ਜੇ ਵੀ ਇੱਕ ਡੂੰਘੀ ਸੋਚੀ ਸਮਝੀ ਭਵਿੱਖ ਦੀ, ਫਿਊਚਰ ਦੀ ਉਹਨਾਂ ਦੀ ਚਾਲ ਆ, ਵੀ ਕਿਹਦਾ ਇਹ ਉਹ ਸਮਾਂ ਆਵੇਗਾ ਉਹ ਸੰਤ ਪਦ ਨਾਲ ਲੋਕ ਨਫ਼ਰਤ ਕਰਨ ਲੱਗ ਪੈਣਗੇ, ਫਿਰ ਸਾਨੂੰ ਗੁਰਬਾਣੀ ਨੂੰ ਖੰਡਨ ਕਰਨਾ ਸੌਖਾ ਹੋ ਜਾਊਗਾ, ਕਿਉਂਕਿ ਗੁਰਬਾਣੀ ਵਿੱਚ ਮਹਾਰਾਜ ਨੇ ਬਹੁਤ ਥਾਈਂ ਸੰਤ ਪਦ ਵਰਤਿਆ ਆ। ਸੰਤਾਂ ਕੋ ਮਤ ਕੋਈ ਨਿੰਦ ਹੋ, ਸੰਤ ਰਾਮ ਹੈ ਏਕੋ। ਅਤੇ ਕਈਆਂ ਨੇ ਮਿਸ਼ਰਣੀਆਂ ਨੇ ਅਤੇ ਕਈ ਆਪਣੇ ਪੰਥਕ ਅੰਗ ਕਹਾਉਣ ਵਾਲਿਆਂ ਵੀ ਕਿਹਾ, ਜਿਹੜੀ ਸੰਤ ਅਸ਼ਟਪਦੀ ਆਈ ਸੁਖਮਨੀ ਸਾਹਿਬ 'ਚ, ਉੱਥੇ ਸੰਤ ਵਾਹਿਗੁਰੂ ਨੂੰ ਕਿਹਾ, ਬ੍ਰਹਮ ਗਿਆਨੀ ਵਾਹਿਗੁਰੂ ਨੂੰ ਕਿਹਾ, ਸੰਤ ਵਾਹਿਗੁਰੂ ਨੂੰ ਕਿਹਾ। ਹਾਂ, ਸਾਧੂ ਪਦ ਕਿਤੇ ਗੁਰਬਾਣੀ 'ਚ ਗੁਰੂ ਵਾਸਤੇ ਵੀ ਆਇਆ, ਕਿਤੇ ਆਇਆ, ਪਰ ਬਹੁਤ ਆਦਿ ਸਾਧੂ ਪਦ, ਸੰਤ ਪਦ ਮਹਾਂਪੁਰਖਾਂ ਲਈ ਆਇਆ, ਸਤਪੁਰਸ਼ਾਂ ਲਈ ਆਇਆ ਆ। ਇੱਥੇ ਪ੍ਰਤਾਖੀ ਅਰਥ ਆ, ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਹੁਣ ਸੰਤ ਅਤੇ ਰਾਮ ਹੈ ਏਕੋ ਦੋ ਗੱਲਾਂ ਹੋ ਰਹੀਆਂ, ਅਤੇ ਫਿਰ ਸੰਤ ਕਿੱਦਾਂ ਰਾਮ ਹੋ ਗਿਆ? ਸੰਤ ਰਾਮ ਹੈ ਏਕੋ, ਸੰਤ ਅਤੇ ਰਾਮ ਏਕ ਹੀ, ਉਹਨਾਂ 'ਚ ਕੋਈ ਭੇਦ ਨਹੀਂ ਆ। ਇਸ ਕਰਕੇ ਮਹਾਰਾਜ ਜੀ ਨੇ ਸੰਤ ਪਦ ਨਿਵਾਜਿਆ ਆ, ਪੂਰਨ ਸਾਧੂ ਸੰਤ ਮਹਾਂਪੁਰਖ ਹੁੰਦੇ ਆ। ਹਾਂ, ਕੋਈ ਸੰਤ ਪਦ ਦਾ ਮਿਸਯੂਸ ਕਰਦਾ, ਵਿਖਾਵਾ ਕਰਦਾ, ਉਹ ਪਖੰਡ ਤੋਂ ਦੂਰ ਰਹਿਣਾ, ਪਖੰਡ ਤੋਂ ਦੂਰ ਕੀਤਾ ਮਹਾਰਾਜ ਜੀ ਨੇ। ਗਲੇ ਜਿਨ੍ਹਾਂ ਜਬ ਮਾਲੀਆਂ ਲੋਟੇ ਹਵ ਹੱਥ ਨੇ ਬੱਗ, ਹੋਏ ਹਰ ਕੇ ਸੰਤ ਨਾ ਕੀ ਆ ਬਨਾਰਸ ਕੇ ਠੱਗ। ਇਸ ਗੱਲ ਤੋਂ ਸੁਚੇਤ ਕੀਤਾ, ਪਰ ਸੰਤ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰਿਆ, ਹਰਨਾਮਾ ਮਨ ਮੰਤ ਧੰਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਇਸ ਕਰਕੇ ਸੰਤ ਪਦ ਦਾ ਸਤਿਕਾਰ ਹੈ। ਇਸ ਕਰਕੇ ਉਹ ਮੈਂ ਤਾਂ ਬੇਨਤੀ ਕਰ ਰਿਹਾ ਸੀ ਵੀ ਇਸ ਕਰਕੇ ਭਾਈ ਸ਼ਬਦ ਵੀ ਸੰਤ ਦੇ ਤਾਂ ਹੀ ਬਹੁਤ ਉੱਚਾ ਸੁੱਚਾ ਆ। ਉਸੇ ਤਰ੍ਹਾਂ ਹੀ ਆ, ਜਿਸ ਤਰ੍ਹਾਂ ਸੰਤ ਸ਼ਬਦ ਉਸ ਤਰ੍ਹਾਂ ਭਾਈ ਸ਼ਬਦ ਹੈ, ਜਿਹੜਾ ਸਾਹਿਬ ਦਾ ਭਾਈ ਬਣ ਗਿਆ, ਭਰਾ ਬਣ ਗਿਆ। ਇਸ ਕਰਕੇ ਤੁਸੀਂ ਫਾਰਗ ਕਿੱਦਾਂ ਹੋ ਸਕਦੇ ਹੋ? ਭਾਈ ਨਾਮ ਲਵਾ ਲਓ ਅਤੇ ਫਿਰ ਜੋ ਮਰਜ਼ੀ ਕਰੀ ਜਾਓ। ਨਹੀਂ, ਇਹ ਵੀ ਉਹੀ ਪਦਵੀ, ਮਹਾਨ ਪਦਵੀ ਕਿਸੇ ਕਿਸੇ ਨੂੰ ਮਿਲਦੀ ਹੈ ਵੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਇਹ ਭਾਈ ਪਦ ਭਾਈ ਪਾਦੀ ਬਖਸ਼ਿਸ਼ ਕਰ ਰਹੇ। ਸਾਰੀ ਸੰਗਤਾਂ ਨੇ ਇਹ ਗੱਲ ਮਹਾਰਾਜ ਜੀ ਦੀ ਸੁਣੀ ਹੈ। ਉੱਚੀ ਮਹਾਰਾਜ ਜੀ ਨੇ ਪਦ ਬੋਲ ਕੇ ਦਿੱਤਾ ਬਾਬਾ ਬੁੱਢਾ ਸਾਹਿਬ ਜੀ ਨੂੰ।
ਪੜ੍ਹੇ ਸੁਣੇ ਅਸ਼ਟਕ ਮਨ ਲਾਵੈ ਹੈ,
ਇਸ ਤਰ੍ਹਾਂ ਪੜ੍ਹੈ ਸੁਣੈ ਅਸ਼ਟਕ ਮਨ ਲਾਵੈ ਹੈ, ਅਤੇ ਇਸ ਤਰ੍ਹਾਂ ਪੜ੍ਹੈ ਸੁਣੈ ਜਿਹੜਾ ਇਹ ਅੱਠ ਅੱਖਰਾਂ ਨੂੰ ਨਾ ਸੱਤ ਨਾਮ ਅਤੇ ਵਾਹਿਗੁਰੂ ਦੇ ਅੱਠ ਅੱਖਰ ਇਹ ਗਿਣੇ ਇੱਥੇ ਕਵੀਰਾਜ ਜੀ ਨੇ, ਜਿਹੜਾ ਸੱਤ ਨਾਮ ਵਾਹਿਗੁਰੂ ਜਪੂਗਾ ਇਹਨਾਂ ਅੱਠਾਂ ਅੱਖਰਾਂ ਨੂੰ ਜਪੂਗਾ, ਜਿਹੜਾ ਮਨ ਲਾ ਕੇ ਜਿਹੜਾ ਪੜੂਗਾ,
ਸੋ ਜਨ ਸਗਲ ਪਦਾਰਥ ਪਾਵਹਿ,
ਤੇ ਉਹ ਜਨ ਉਹ ਜਪਣ ਵਾਲਾ ਇਹਨਾਂ ਅੱਠਾਂ ਅੱਖਰਾਂ ਨੂੰ ਸਤਨਾਮ ਵਾਹਿਗੁਰੂ ਨੂੰ ਜਪਣ ਵਾਲਾ ਸਾਰੇ ਪਦਾਰਥਾਂ ਦੀ ਚਾਰੇ ਪਦਾਰਥਾਂ ਦੀ ਪ੍ਰਾਪਤੀ ਕਰ ਲਵੇਗਾ।
ਤਿਨਕੇ ਨਾਨਾ ਰੋਗ ਨਿਵਾਰ,
ਤੇ ਉਹਨਾਂ ਦੇ ਨਾਨਾ ਤਰ੍ਹਾਂ ਦੇ ਜਿਹੜੇ ਰੋਗ ਆ ਨਾ ਉਹ ਨਿਵਿਰਤ ਹੋ ਜਾਣਗੇ।
ਮਨ ਤੇ ਕਾਮਰੋ ਕ੍ਰੋਧ ਬੇਦਾਰ,
ਤੇ ਉਹਨਾਂ ਦੇ ਮਨ ਵਿੱਚੋਂ ਕਾਮ ਕ੍ਰੋਧ ਲੋਭ ਜਿਹੜਾ ਹੈ ਨਾ ਇਹ ਬਿਦਾਰ ਹੈ, ਨਾਸ ਹੋ ਜਾਊਗਾ। ਇਹ ਸੱਚਾ ਨਾਮ ਵਾਹਿਗੁਰੂ ਦਾ ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੇ ਖੋਈ, ਇਹ ਹੋਮੇ ਦਾ ਨਾਸ ਕਰਨ ਹਾਰਾ ਆ, ਕਾਮ ਕ੍ਰੋਧ ਲੋਭ ਅਹੰਕਾਰ ਨੂੰ ਬਿਦਾਰ ਦੇਣ ਵਾਲਾ ਆ। ਪਰ ਇੱਕ ਗੱਲ ਇੱਥੇ ਵੀ ਮਾਂ ਕਵੀਰਾਜ ਜੀ ਕਹਿ ਰਹੇ, ਪੜ੍ਹੈ ਸੁਣੈ ਅਸ਼ਟਕ ਮਨ ਲਾਵੈ, ਮਨ ਲਾ ਕੇ ਜਿਹੜਾ ਪਰ ਪੜੂਗਾ, ਇਸ ਕਰਕੇ ਮਨ ਲਾ ਕੇ ਜਿਹੜਾ ਉਹਦੇ ਉਵੇਂ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ।
ਸੁਣ ਕਰ ਸਗਰੀ ਸੰਗਤ ਮੋਦਾ,
ਇਸ ਕਰਕੇ ਜੇ ਕੋਈ ਕਹੇ ਮੈਂ ਤੇ ਜਪਦਾ, ਮੇਰੇ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਸ ਨਹੀਂ ਹੋਏ, ਨਹੀਂ ਤੂੰ ਫਿਰ ਮਨ ਕਰਕੇ ਜੇ ਜਪਦਾ, ਜੇ ਜਪੇਗਾ ਤੇ ਯਕੀਨਨ ਸੁਣਿਆ ਦੁੱਖ ਪਾਪ ਕਾ ਨਾਸ ਹੁੰਦਾ ਹੈ, ਦੁੱਖਾਂ ਦਾ ਨਾਸ। ਤੂੰ ਜਪਦਾ ਹੀ ਨਹੀਂ ਉਦਾਂ ਜਿੱਦਾਂ ਮਹਾਰਾਜ ਜੀ ਕਹਿੰਦੇ ਆ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਉਹ ਜੇ ਭਾਉ ਪ੍ਰੇਮ ਦੇ ਨਾਲ ਤੂੰ ਜਪਦਾ ਸੁਣਦਾ ਨਹੀਂ, ਜਿਵੇਂ ਗੁਰੂ ਜੀ ਜਪਣ ਲਈ ਕਹਿੰਦੇ ਆ, ਇੱਦਾਂ ਸੁਣ ਕਰ ਸਗਰੀ ਸੰਗਤ ਮੋਦਾ, ਇੱਦਾਂ ਗੁਰੂ ਦੇ ਬਚਨ ਸੁਣ ਕਰਕੇ ਸਾਰੀਆਂ ਸੰਗਤਾਂ ਬੜੀ ਖੁਸ਼ ਹੋਈਆਂ ਪ੍ਰਸੰਨ ਹੋਈਆਂ ਹਨ।
ਜੈ ਜੈ ਸ਼ਬਦ ਬਤਤ ਚਹੂੰ ਕੋਤਾ,
ਜੇ ਸਾਰੇ ਸਤਿਗੁਰੂ ਨਾਨਕ ਸਾਹਿਬ ਜੀ ਦੀ ਜੈ ਜੈਕਾਰ ਕਰਨ ਲੱਗੀਆਂ ਸੰਗਤਾਂ, ਜੈ ਜੈਕਾਰ ਦਾ ਸ਼ਬਦ ਚੌਹੇ ਪਾਸੇ ਗੂੰਜਣ ਲੱਗਾ।
ਮਹਾਂ ਮਹਾਤਮ ਸਤਿਗੁਰ ਕੇਰਾ,
ਮਹਾਂ ਮਹਾਤਮ ਹੈ ਸਤਿਗੁਰੂ ਦਾ, ਸਭ ਸੰਗਤਾਂ ਸਤਿਗੁਰੂ ਦੀ ਵਡਿਆਈ ਕਰਨ ਲੱਗੀਆਂ।
ਦਰਸ਼ਨ ਕੋ ਦਰਸਤ ਚਹੂੰ ਫੇਰਾ,
ਇਸ ਤਰ੍ਹਾਂ ਚਾਰੀਆਂ ਸੰਗਤਾਂ ਮਹਾਰਾਜ ਚਾਰੇ ਦਿਸ਼ਾਵਾਂ ਤੋਂ ਆ ਕੇ ਦਰਸ਼ਨ ਕਰ ਰਹੀਆਂ ਸਨ, ਚਾਰੇ ਔਰਾਂ ਤੋਂ ਖਲੋਤੀਆਂ ਹੋਈਆਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰ ਰਹੀਆਂ ਸਨ।
ਬਹੁਰੋ ਕਹਿਓ ਕਨਾਤ ਤਨੀਜਾ,
ਫਿਰ ਸਤਿਗੁਰੂ ਨਾਨਕ ਸਾਹਿਬ ਜੀ ਨੇ ਸਾਰੀਆਂ ਸੰਗਤਾਂ ਨੂੰ ਕਿਹਾ ਵੀ ਹੁਣ ਤੁਸੀਂ ਕਨਾਤ ਧਾਣ ਦਿਓ। ਮਹਾਰਾਜ ਜੀ ਸੱਚਖੰਡ ਚੱਲੇ ਸੀ ਨਾ, ਸੱਚਖੰਡ ਅਤੇ ਬਾਬਾ ਸ਼੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਦੋ ਘੜੀਆਂ ਹੋਰ ਵਾਰਤਾਲਾਪ ਦੀ ਦਾਤ ਮੰਗੀ ਸੀ, ਮਹਾਰਾਜ ਦੋ ਘੜੀਆਂ ਹੋਰ ਦੇਵੋ ਵਾਰਤਾਲਾਪ ਕਰਕੇ ਜਾਓ ਸਾਡੇ ਨਾਲ ਬਚਨ ਬਿਲਾਸ। ਮਹਾਰਾਜ ਫਿਰ ਸੰਗਤਾਂ ਨਾਲ ਆਪਣੇ ਸਾਹਿਬਜ਼ਾਦਿਆਂ ਨਾਲ ਵਾਰਤਾਲਾਪ ਕੀਤੀ, ਬਾਬਾ ਬੁੱਢਾ ਸਾਹਿਬ ਜੀ ਨਾਲ ਸੰਗਤਾਂ ਨਾਲ ਕਰ ਰਹੇ ਆ। ਹੁਣ ਮਹਾਰਾਜ ਜੋਤੀ ਜੋਤ ਸਮਾਉਣ ਜਾ ਰਹੇ, ਸੰਗਤਾਂ ਨੂੰ ਆਖ ਰਹੇ ਆ ਵੀ ਕਨਾਤ ਜਿਵੇਂ ਆ ਕਨਾਤ ਹੁੰਦੀ ਨਾ ਜਿਹੜੀ ਜਿਵੇਂ ਟੈਂਟ ਕਨਾਤ ਲਾਈ ਦੀ ਆ, ਇਹ ਮਹਾਰਾਜ ਕਹਿੰਦੇ ਹੁਣ ਤਾਣ ਦਿਓ ਚਾਰੇ ਪਾਸੇ,
ਚਹੁੰ ਦਿਸ਼ਮੈਂ ਘੇਰਾ ਕਰ ਲੀਜਾ,
ਤੇ ਚਾਰੇ ਪਾਸੇ ਕਨਾਤ ਦਾ ਘੇਰਾ ਬਣਾ ਦਿਓ, ਘੇਰਾ ਗੱਤ ਲਵੋ।
ਸ਼ਬਦ ਨਿਕਸ ਕੈ ਬਾਹਰ ਜਾਵੋ,
ਇਹ ਆਖਣ ਲੱਗੇ ਵੀ ਸਾਰੇ ਇਸ ਕਨਾਤ ਦੇ ਵਿੱਚੋਂ ਤੁਸੀਂ ਸਭ ਬਾਹਰ ਚਲੇ ਜਾਵੋ।
ਸਤ ਨਾਮ ਸਿਮਰੋ ਗੁਣ ਗਾਵੋ,
ਤੇ ਸੱਚੇ ਨਾਮ ਦਾ ਸਿਮਰਨ ਕਰੋ, ਸਤ ਨਾਮ ਵਾਹਿਗੁਰੂ ਸਾਰੇ ਜਪੋ।
ਸੁਣ ਤੇ ਸ਼ਨ ਦਾਸਨ ਤਤਕਾਲਾ,
ਇਹ ਗੁਰੂ ਦੀ ਆਗਿਆ ਸੁਣ ਕੇ ਸਾਰਿਆਂ ਸਿੱਖਾਂ ਨੇ ਤਦਕਾਲ ਹੀ
ਘੇਰੀ ਤਾਂ ਕਨਾਤ ਵਿਸਾਲਾ,
ਉੱਥੇ ਕਨਾਤ ਜਿਹੜੀ ਨਾ ਉਹ ਤਾਣ ਦਿੱਤੀ ਗਈ ਹੈ।
ਅੰਬਰ ਪਾਏ ਬਦਨ ਪਰ ਸਵੈਤਾ,
ਤੇ ਸਤਿਗੁਰੂ ਨਾਨਕ ਸਾਹਿਬ ਜੀ ਚਿੱਟੇ ਰੰਗ ਦਾ ਅੰਬਰ ਕੱਪੜਾ ਲੈ ਕਰਕੇ ਨਾ ਲੰਮਾ ਚਾਦਰਾ ਚਿੱਟੇ ਰੰਗ ਦਾ,
ਓਡੇ ਪੁਨ ਬੇਦੀ ਕੁਲ ਕੇਤਾ,
ਬੇਦੀ ਕੁਲ ਦੇ ਧਵਜ ਨੇ ਜਿਹੜੇ ਕੇਤ ਧਵਜ ਨੇ ਜਿਹੜੇ ਸਤਿਗੁਰੂ ਨਾਨਕ ਸਾਹਿਬ ਜੀ ਪੌੜੇ, ਉਹ ਫਿਰ ਉੱਥੇ ਚਿੱਟਾ ਵਸਤਰ ਲੈ ਕੇ ਨਾ ਉੱਥੇ ਲੰਮੇ ਪੈ ਗਏ ਹਨ।
ਰੌਰ ਪਰਾ ਸਗਰੇ ਨਰ ਮਾਹੀ,
ਸਾਰੇ ਉੱਥੇ ਜੀਵਾਂ ਦੇ ਵਿੱਚ ਇਸ ਤਰ੍ਹਾਂ ਰੌਲਾ ਜਿਹਾ ਮੱਚ ਗਿਆ ਹੈ।
ਲੋਚਨ ਤੇਜਲ ਧਾਰ ਚੁਆਹੀ,
ਰੌਲਾ ਲੜਾਈ ਵਾਲਾ ਰੌਲਾ ਨਹੀਂ, ਇਹ ਬਰਾਗ ਦਾ ਇੱਕ ਵਾਰਤਾਲਾਪ ਗੁਫ਼ਤਗੂ ਹੋਣ ਲੱਗ ਪਈ ਵੀ ਮਹਾਰਾਜ ਚਲੇ ਚੱਲੇ, ਹੁਣ ਸਾਨੂੰ ਤਿਆਗ ਛੱਡ ਕੇ ਚਲੇ ਚੱਲੇ ਆ। ਲੋਚਨ ਤੇ ਜਲ ਧਾਰ ਚੁਆਈ, ਵਿਰਾਗ ਨੇਤਰਾਂ 'ਚੋਂ ਪਿਆਰ ਵਾਲੇ ਹਿਰਦਿਆਂ ਦੇ ਵਿੱਚੋਂ, ਪਿਆਰ ਵਾਲਿਆਂ ਦੇ ਹਿਰਦਿਆਂ 'ਚੋਂ ਜਿਨ੍ਹਾਂ ਦਾ ਪਿਆਰ ਭਰਿਆ ਹਿਰਦਾ ਸੀ, ਉਹਨਾਂ ਦੇ ਨੇਤਰਾਂ ਚੋਂ ਵਿਰਾਗਮਈ ਅਥਰੂ ਚੋਂ ਲੱਗੇ ਹਨ।
ਹੋਣ ਲੱਗੀ ਸਭ ਸੋਜ ਤਿਆਰੇ,
ਤੇ ਸਭ ਤਰ੍ਹਾਂ ਦੀ ਸੋਜ ਸਮਾਨ ਦੀ ਤਿਆਰੀ ਹੋਣ ਲੱਗੀ ਹੈ।
ਸੰਦਲ ਧਰਿਓ ਆਨ ਬਹੁ ਪਹਾਰੇ,
ਇਸ ਤਰ੍ਹਾਂ ਉੱਥੇ ਲੱਕੜਾਂ ਜਿਹੜੀਆਂ ਸਨ ਚੰਦਰ ਵਗੈਰਾ ਦੀਆਂ, ਚੰਦਨ ਦੀਆਂ ਲੱਕੜੀਆਂ ਵਗੈਰਾ, ਉਹ ਸਾਰੀਆਂ ਉੱਥੇ ਲਿਆ ਦੀਆਂ ਗਈਆਂ। ਸਾਰਾ ਸੋ ਸਮਾਨ ਜਿਹੜਾ ਕਿਰਿਆ ਕਰਮ ਦਾ ਹੁੰਦਾ ਉਹ ਤਿਆਰ ਕੀਤਾ ਗਿਆ।
ਪੁਸ਼ਪ ਸੁਗੰਧ ਕਿਰਤ ਬਹੁ ਆਨਾ,
ਤੇ ਇਸ ਤਰ੍ਹਾਂ ਸੁਗੰਧੀ ਪੁਸ਼ਪ ਸੁਗੰਧੀ ਭਰੇ ਫੁੱਲ ਲਿਆਂਦੇ ਗਏ ਆ, ਜਿਵੇਂ ਚੰਦਨ ਦੀਆਂ ਲੱਕੜੀਆਂ, ਹੋਰ ਪੁਸ਼ਪ ਜਿਹੜੇ ਆ ਕਮਲ ਦੇ ਫੁੱਲ ਪੁਸ਼ਪ ਇਤਿਆਦਿਕ ਸੁਗੰਧੀ ਵਾਲੇ, ਤੇ ਘ੍ਰੇਤ ਘਿਓ ਇਤਿਆਦਿਕ ਲਿਆਂਦਾ ਦੇਸੀ।
ਤਿਲ ਆਦਿਕ ਸਭ ਕੀਨ ਮਹਾਨਾ,
ਜਿਹੜੇ ਤਿਲ ਹੁੰਦੇ ਆ, ਤਿਲ ਸਿਆਲ ਜਿਹੜੀ ਖਾਂਦੇ ਹੁੰਦੇ ਆਪਾਂ ਤਿਲ, ਉਹ ਤਿਲ ਵੀ ਲਿਆਂਦੇ ਗਏ।
ਰੁਦਨ ਕਰੇ ਸਭ ਹੀ ਨਰ ਨਾਰੀ,
ਤੇ ਸਭ ਨਰ ਨਾਰੀਆਂ ਵਿਰਾਗ ਕਰ ਰਹੀਆਂ ਪ੍ਰੇਮ ਵਿੱਚ। ਉਹ ਵਿਰਾਗ ਕਰਨਾ ਰੋਣਾ ਐਸਾ ਨਹੀਂ ਜਿਹੜਾ ਅਸੀਂ ਰੋਂਦੇ ਹਾਂ ਲੋੜਾਂ ਵਾਸਤੇ, ਪ੍ਰੇਮ ਭਰਿਆ ਵਿਰਾਗ ਸੰਗਤਾਂ ਕਰਨ ਲੱਗੀਆਂ।
ਸ਼੍ਰੀ ਨਾਨਕ ਗੁਣ ਨਾਮ ਉਚਾਰੀ,
ਸਾਰਿਆਂ ਨੇ ਸਤਿਗੁਰੂ ਨਾਨਕ ਸਾਹਿਬ ਜੀ ਦਾ ਨਾਮ ਉਚਾਰਿਆ ਹੈ, ਨਾਮ ਲੈਣਾ ਕੀਤਾ ਹੈ, ਗੁਰੂ ਦਾ ਆਰਾਧਨ ਕਰਨਾ ਕੀਤਾ ਹੈ। ਇੱਥੇ ਹੁਣ ਸਮੇਂ ਦੀ ਸੰਪੂਰਨਤਾ ਹੀ ਹੈ, ਰਹਿੰਦਾ ਪ੍ਰਸੰਗ ਕੱਲ੍ਹ ਦੇ ਦੀਵਾਰਾਂ ਵਿੱਚ ਆਪਾਂ ਸੰਪੂਰਨ ਕਰਾਂਗੇ। ਮਹਾਰਾਜ ਜੀ ਕਿਰਪਾ ਕਰਕੇ ਪ੍ਰਸੰਗ ਕੱਲ੍ਹ ਸੰਪੂਰਨ ਕਰਵਾ ਲੈਣ। ਇੱਥੇ ਸਮੇਂ ਦੀ ਸੰਪੂਰਨਤਾ ਹੀ ਹੈ, ਹੋਈਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਬਖਸ਼ ਦੇਣੀ ਜੀ, ਆਪ ਸਭ ਸੰਗਤਾਂ ਨੇ ਅਸੀਸ ਬਖਸ਼ਣੀ, ਕਥਾ ਕਰਨ ਦੀ ਜਾਚ ਆਵੇ, ਸਿੱਖੀ ਪ੍ਰਪਕਤਾ ਜਨੇ ਬਜਾਵੇ, ਲਿਖ ਹੈ ਕਦੇ ਨਾ ਛੁੱਟੀ ਹੈ, ਖਿਨ ਖਿਨ ਭੂਲਨ ਹਾਰ ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ